सारे प्रेमी कमांकारा की नाम परवाह करते हुए सतगुरु की हजूरी च पहुंचे अपने सतगुरु नूं श्रद्धा दे नाल नमस्कार करो। नमस्कार करन तों बाद बीबिया बीबिया आले पासे बैठो, भाई भाइयों आले पासे बैठो, जिथे जगह मिलती है प्रेम नाल बैठ जाओ। जिस वास्ते गुरु की हजूरी च पहुंचिया मनुखा दे प्राप्त हुई है, ये संबंध करके परमेश्वर नूं पछाण। ਅਹੀ ਜਗ੍ਹਾ ਜਿੱਥੇ ਆ ਕੇ ਜਿਹੜੀ ਰੂਹ ਹੈ ਸਰੀਰ ਦੇ ਸੰਬੰਧ ਕਰਕੇ ਪਰਮੇਸ਼ਰ ਨੂੰ ਪਛਾਣੇਗੀ। ਕਰਤਾ ਇਹਦੇ ਹੋਰ ਵੀ ਬਹੁਤ ਨੇ ਇਸ ਰੂਹ ਦੇ, ਮੈਂ ਇੱਕੋ ਇੱਕ ਇਨਸਾਨ ਮਨੁੱਖਾ ਸਰੀਰ, ਇਹਦੇ ਸੰਬੰਧ ਕਰਕੇ ਇਸਨੇ ਆਪਣੇ ਅਸਲੀਅਤ ਨੂੰ ਪਛਾਣ। ਆਓ ਪ੍ਰੇਮ ਨਾਲ ਬੈਠ ਜਾਓ। ਜਿਹੜੀ ਰੂਹ ਹੈ ਨਾ ਰੂਹ, ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਮਸ਼ਕਰੇ ਲੋਕ ਹੁੰਦੇ ਨੇ, ਮਸ਼ਕਰੇ ਸਾਡੇ ਪਿੰਡ ਵੀ ਸੀਗਾ, ਦੌਲੀ ਜਾਂ ਤਾਂ ਚਮਾਰ ਕਹਿੰਦੇ ਨੇ, ਹੁਣ ਹਰੀਜਨ ਕਹਿੰਦੇ ਨੇ। ਮੈਂ ਇਸੀ ਗੱਲ ਕੱਢਦਾ ਨੀ, ਪਤਾ ਨਹੀਂ ਸੀ ਲੱਗਣ ਦਿੰਦਾ। ਇਹ ਜਿਹੜੀ ਰੂਹ ਹੈ ਨਾ ਰੂਹ, ਅਗਿਆਨ ਇੱਕ ਮਾਸ਼ਕਰ ਹੈ, ਅਗਿਆਨ ਹੈ ਜਿਹੜਾ, ਜਿਹੜੀ ਇਹਦੀ ਰੂਹ ਦੀ ਹੰਗਤਾ ਮਮਤਾ ਆਤਮਾ ਨਾਲ ਸੀ ਨਾ, ਉਹ ਉਸਨੇ ਤੋੜ ਕੇ ਸਰੀਰ ਨਾਲ ਲਾਤੀ। ਇਹ ਆਪਣੇ ਆਪ ਨੂੰ ਸਰੀਰ ਮੰਨਣ ਲੱਗ ਗਿਆ। ਜਿਵੇਂ ਇੱਕ ਦ੍ਰਿਸ਼ਟਾਂਤ ਹੈ, ਕੋਈ ਮੇਲਾ ਆ ਗਿਆ, ਜਿਵੇਂ ਆਪਣੇ ਲੁਧਿਆਣੇ ਦੇ ਜ਼ਿਲ੍ਹੇ 'ਚ ਛਪਾਰ ਦਾ ਮੇਲਾ ਗਿਣਿਆ ਹੋਇਆ, ਜਗਰਾਵਾਂ ਦੀ ਰੋਸ਼ਨੀ ਗਿਣੀ ਹੋਈ ਹੈ, ਇੱਕ ਨਹਾਉਣ ਦਾ ਮੇਲਾ ਲੁਧਿਆਣੇ ਉਹ ਵੀ ਲੱਗਦਾ ਹੁੰਦਾ, ਜਾਂ ਹੋਰ ਸਰੰਦ ਦੀ ਸਭਾ ਇਸ ਤਰ੍ਹਾਂ ਦੇ ਨਾਲ ਹੁੰਦੇ ਹਨ। ਤਾਂ ਦੁਨੀਆਂ ਜਾਂਦੀ ਹੈ ਮੇਲੇ ਨੂੰ, ਪੈਦਲ ਜਾਂਦੇ ਹੁੰਦੇ ਜੀ, ਜਦ ਹੁਣ ਬੱਸਾਂ ਭਰੀਆਂ ਜਾਂਦੀਆਂ ਨੇ ਉੱਤੋਂ ਵੀ ਹੇਠੋਂ ਵੀ। ਤਾਂ ਇੱਕ ਜਲਾਹਾ ਪੁੱਛਣ ਲੱਗਿਆ ਆਪਣੇ ਘਰ ਵਾਲੀ ਨੂੰ, ਕਹਿਣ ਲੱਗਿਆ ਭਾਗ ਮਾਨੇ ਆ, ਦੁਨੀਆ ਇਤਨੀ ਮੇਲਾ ਦੇਖਣ ਜਾਂਦੀ ਹੈ, ਮੇਰਾ ਜੀ ਕਰਦਾ ਮੈਂ ਮੇਲਾ ਦੇਖਿਆ ਵਾ। ਪਰ ਨਾਲ ਗੱਲ ਹੋਰ ਆ, ਕਹਿੰਦੇ ਮੇਲੇ ਦੇ ਵਿੱਚ ਭੁੱਲ ਵੀ ਜਾਂਦਾ ਹੁੰਦਾ ਆਦਮੀ ਇਕੱਠ ਦੇ ਵਿੱਚ। ਉਹ ਜਲਾਹੀ ਕਹਿੰਦੀ ਤੇਰਾ ਜੀ ਕਰਦਾ ਮੇਲਾ ਦੇਖਣ ਨੂੰ? ਕਹਿੰਦਾ ਹਾਂ ਮੇਰਾ ਜੀ ਕਰਦਾ ਮੈਂ ਮੇਲਾ ਹੀ ਦੇਖਿਆ ਵਾ। ਕਹਿੰਦੀ ਇਹ ਪਾ ਤਾਂ ਮੈਂ ਕਰ ਦਿੰਦੀ ਹਾਂ ਤੈਨੂੰ। ਕਹਿੰਦੀ ਇਹ ਕਹਿੰਦਾ ਕਿਵੇਂ ਆ ਪਾ ਕਰੇਂਗੀ? ਕਹਿੰਦੀ ਮੈਂ ਤੇਰੇ ਗਲ ਨੂੰ ਰੱਸੀ ਬੰਨ ਦਿੰਦੀ ਹਾਂ, ਜਦ ਤੈਨੂੰ ਭੁਲੇਖਾ ਪੈ ਜਾਣਾ ਵੀ ਮੈਂ ਗੁਆਚ ਗਿਆ, ਤੇ ਤੂੰ ਫਿਰ ਗਲ ਨੂੰ ਹੱਥ ਲਾ ਕੇ ਦੇਖੀ, ਜੇ ਤਾਂ ਰੱਸੀ ਹੋਈ ਗਲ 'ਚ ਤਾਂ ਤੂੰ ਖੋਇਆ ਨਹੀਂ, ਫਿਰ ਜੇ ਰੱਸੀ ਨਾ ਹੋਈ ਫਿਰ ਸਮਝ ਲਈ ਮੈਂ ਖੋ ਗਿਆ, ਫਿਰ ਤੂੰ ਆਪਣੇ ਢੂੰਡਣ ਦਾ ਕੋਈ ਯਤਨ ਕਰੀ ਲੱਭਣ ਦਾ। ਕਹਿੰਦਾ ਚੰਗਾ ਫਿਰ ਸਾਸਰੇ ਮੈਂ ਮੇਲਾ ਦੇਖਿਆ ਉਹਨੂੰ। ਯਾਰ ਜਲਾਹਾ ਰਲ ਗਿਆ ਵਿਚਾਰਾ, ਬਹੁਤ ਦੁਨੀਆਂ ਜਾਂਦੀ ਸੀ, ਸਾਰਿਆਂ ਮੱਤਾਂ ਬਿਆਦਰੀਆਂ ਦੀ ਹੋਈ। ਮੇਲਿਆਂ 'ਤੇ ਕੀ ਹੁੰਦਾ? ਧੂੜ ਤੱਕੇ ਧੁੱਪ, ਹੋਰ ਤਾਂ ਨਹੀਂ ਕੁਛ ਹੈ। ਹੁਣ ਤਾਂ ਕੋਈ ਸਾਧਨ ਜੇ ਹੋ ਵੀ ਗਏ ਅੱਗੇ ਤਾਂ ਬਸ ਇਹੀ ਹੁੰਦਾ ਸੀ ਕੁਛ, ਦੁਨੀਆਂ ਵੀ ਇਹੀ ਜਿਹੀ ਹੁੰਦੀ ਸੀ ਜਦ। ਤਾਂ ਉਹ ਚਲਿਆ ਗਿਆ ਮੇਲੇ ਦੇ ਵਿੱਚ, ਫਿਰਦਾ ਰਿਹਾ। ਕਈ ਦੋ ਦੋ ਤਿੰਨ ਤਿੰਨ ਦਿਨ ਮੇਲੇ ਹੁੰਦੇ ਨੇ, ਜਿਵੇਂ ਸਰੰਦ ਦੀ ਸਭਾ 3 ਦਿਨ ਰਹਿੰਦੀ ਹੈ, ਛਵਾਰ ਦਾ ਮੇਲਾ ਵੀ 3 ਦਿਨ ਰਹਿੰਦਾ। ਫਿਰ ਰਾਤ ਨੂੰ ਆਪੋ ਆਪਣੀਆਂ ਬਿਰਾਦਰੀਆਂ ਅਨੁਸਾਰ ਇਸਲਾਮ ਦੇ ਬੰਦੇ ਮਸੀਤ 'ਚ ਚਲੇ ਜਾਂਦੇ ਨੇ, ਸਿੱਖ ਗੁਰਦੁਆਰੇ, ਆਮ ਹਿੰਦੂ ਜਾਂ ਧਰਮਸ਼ਾਲਾ ਬਣੀਆਂ ਹੁੰਦੀਆਂ ਨੇ ਜਾਂ ਸ਼ਿਵ ਦੁਆਲੇ ਬਣੇ ਹੁੰਦੇ ਨੇ, ਠਾਕਰ ਦੁਆਰੇ। ਹੋਰ ਵੀ ਇਸਲਾਮ ਦੇ ਬੰਦੇ ਬਹੁਤ ਸਨ। ਉਹ ਰਾਤ ਨੂੰ ਮਸੀਤ ਦੇ ਵਿੱਚ ਚਲਿਆ ਗਿਆ, ਬਹੁਤ ਦੁਨੀਆਂ ਪਈ ਆ ਉੱਥੇ। ਇੱਕ ਮਸ਼ਕਰਾ ਸੀ ਵਿੱਚ ਮਸ਼ਕਰਾ, ਉਸ ਜਲਾਹੇ ਨੂੰ ਜਲਾਹਿਆਂ ਦੀ ਜਾਤ ਉਵੇਂ ਭੋਲੀ ਪਾਲੀ ਮੰਨੀ ਹੈ, ਸਿੱਧੀ ਸਾਦੀ। ਕਬੀਰ ਸਾਹਿਬ ਜੀ ਜਲਾਹਿਆਂ ਦੀ ਬਿਰਾਦਰੀ ਦੇ ਹੋਏ ਨੇ, ਉਹਨਾਂ ਨੇ ਲਿਖਿਆ ਵੀ ਹੈ, ਕਬੀਰ ਮੇਰੀ ਜਾਤ ਕੋ ਸਭ ਕੋ ਅਸਣੇ ਹਾਰ, ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣ ਹਾਰ। ਕਹਿੰਦਾ ਜੇ ਮੈਨੂੰ ਕਿਸੇ ਅਮੀਰਾਂ ਦੇ ਘਰ ਪਰਮੇਸ਼ਰ ਜਨਮ ਦੇ ਦਿੰਦਾ, ਮੈਨੂੰ ਆਹ ਵਾਸਤਾ ਕਿੱਥੋਂ ਪ੍ਰਾਪਤ ਹੋਣੀ ਸੀ। ਆਪਾਂ ਤਾਂ ਨੀਵੇਂ ਕਹਾਉਣ ਚ ਹੀਣਤ ਮੰਨਦੇ ਹਾਂ ਨਾ, ਆਪਾਂ ਨੂੰ ਹਕੀਕਤ ਦਾ ਪਤਾ ਨਹੀਂ ਤਾਂ ਹੀਣਤ ਮੰਨਦੇ ਹਾਂ। ਆਪਣੇ ਅੰਦਰ ਇੱਕ ਬਹੁਤ ਵੱਡਪਣਾ ਫਸਿਆ ਪਿਆ। ਔਰ ਇਸ ਤਰ੍ਹਾਂ ਦੇ ਨਾਲ ਕਬੀਰ ਸਾਹਿਬ ਜੀ ਨੇ ਆਪ ਲਿਖਿਆ, ਕਿਤਨੇ ਭੋਲੇ ਭਾਲੇ ਤੇ ਜਲਾਹੇ ਖੇਤੀ ਕਰਦੇ ਸੀ, ਜਿਮੀਦਾਰ ਵੀ ਖੇਤੀ ਕਰਦੇ ਹੁੰਦੇ ਨੇ। ਹੁਣ ਜਲਾਹੇ ਆਪ ਤਾਂ ਜਾਣਦੇ ਨਹੀਂ ਕਰਨ, ਜਿਮੀਦਾਰ ਤਾਂ ਜਾਂਦੇ ਹੀ ਲੱਗਦੇ ਨੇ ਕਰਨ। ਤਾਂ ਉਹਨਾਂ ਦਾ ਬੁੜਾ ਉਹ ਜਿਮੀਦਾਰਾਂ ਦੀ ਕੰਧ ਨਾਲ ਕੰਨ ਲਾ ਕੇ ਖੜ ਜਾ ਕਰੇ ਵੀ ਸਵੇਰੇ ਸਲਾਹ ਕੀ ਕਰਨਗੇ, ਕੋਈ ਕੰਮ ਕਰਨਾ। ਉਹ ਜਲਾਹਾ ਆਪਣੇ ਮੁੰਡਿਆਂ ਨੂੰ ਕਹਿ ਦਿਆ ਕਰੇ ਵੀ ਅੱਜ ਜਿਮੀਦਾਰਾਂ ਨੇ ਆਪ ਕੰਮ ਕਰਨਾ, ਤੁਸੀਂ ਤੜਕੇ ਚਲੇ ਜਾਇਓ। ਖੈਰ ਜਦੋਂ ਜਿਮੀਦਾਰ ਜਾਇਆ ਕਰਨ ਤਾਂ ਜਲਾਹੇ ਅੱਗੇ ਖੜਵਾਇਆ ਕਰਨ। ਉਹ ਜਿਮੀਦਾਰ ਕਹਿੰਦਾ ਜਲਾਹੇ ਆਪਾਂ ਤੋਂ ਮੂਹਰੇ ਰਹਿੰਦੇ ਨੇ, ਇਹਨਾਂ ਨੂੰ ਕਿਵੇਂ ਪਤਾ ਲੱਗ ਜਾਂਦਾ? ਉਹ ਕਹਿੰਦਾ ਦੇਖੀ ਕਿਤੇ ਸੁਣਦਾ ਤਾਂ ਨਹੀਂ, ਸੁਣ ਕੇ ਤਾਂ ਨਹੀਂ ਕਰਦੇ ਆਪਣਾ। ਜਦ ਦੇਖਿਆ ਜਲਾਹਾ ਕੰਧ ਦੇ ਉੱਲੇ ਖੜਾ, ਉਹ ਜਿਮੀਦਾਰ ਕਹਿੰਦਾ ਮੁੰਡਿਆਂ ਨੂੰ ਗੱਠਾਂ ਲੱਗੀਆਂ ਹੋਈਆਂ ਜੀ ਮੱਕੀ ਨੂੰ, ਕਹਿੰਦਾ ਲੈ ਬਈ ਸਵੇਰੇ ਮੱਕੀ ਸੁਆਗਣੀ ਆਪਾਂ ਨੇ ਮੱਕੀ। ਉਹ ਜਲਾਹੇ ਨੇ ਸੁਣ ਲਿਆ, ਆਪਣੇ ਪੁੱਤਰਾਂ ਨੂੰ ਕਹਿੰਦਾ ਬਈ ਸਵੇਰੇ ਦਿਨ ਚੜ੍ਹਦੇ ਨੂੰ ਮੱਕੀ ਸੁਆਗ ਦਿਓ ਸਾਰੀ ਸਤਿਵਚਨ ਜੀ। ਉਹ ਜਦ ਜਿਮੀਦਾਰ ਗਏ ਨਾ ਖੁੱਤੇ, ਉਹਨਾਂ ਨੇ ਤਾਂ ਕੰਮ ਹੋਰ ਕਰਨਾ ਸੀ ਕੋਈ, ਤਾਂ ਜਲਾਹਾਂ ਨੇ ਸਾਰੀ ਧਰਤੀ 'ਤੇ ਪਾਤੀ ਲੰਬੀ ਸੁਆਗਾ ਫਿਰਤਾ ਉੱਤੋਂ ਦੀ। ਕਿਤਨੇ ਭੋਲੇ ਭਾਲੇ ਹੁੰਦੇ ਨੇ ਜਲਾਹੇ ਨੇ ਜੀ। ਕਬੀਰ ਸਾਹਿਬ ਜੀ ਕਹਿੰਦੇ ਸਾਡੀ ਜਾਤ ਨੂੰ ਸਾਰੀ ਦੁਨੀਆ ਆਸਦੀ ਹੈ। ਕਹਿੰਦਾ ਮੈਂ ਤਾਂ ਨਮਸਕਾਰ ਕਰਦਾ ਇਸ ਜਾਤ ਨੂੰ, ਜੇ ਮੈਂ ਕਿਸੇ ਅਮੀਰ ਦੇ ਘਰ ਜੰਮ ਪੈਂਦਾ ਤਾਂ ਫਿਰ ਮੈਂ ਖੁਦਾਵੰਦ ਕਰੀਬ ਦੇ ਦੇਸ਼ 'ਚ ਕਿਵੇਂ ਜਾਂਦਾ, ਮਾਇਆ 'ਚ ਭੁੱਲ ਜਾਂਦਾ ਮੈਂ ਤਾਂ ਹੰਕਾਰ ਦੇ ਵਿੱਚ। ਔਰ ਇਸ ਤਰ੍ਹਾਂ ਦੇ ਨਾਲ ਉਹ ਵਿਚਾਰਾ ਗਰੀਬ ਜਲਾਹਾ ਗਲ 'ਚ ਰੱਸੀ ਬੰਨਤੀ ਉਹਦੇ। ਉਹ ਇੱਕ ਮਸ਼ਕਰਾ ਸੀਗਾ ਵਿੱਚ ਪਿਆ, ਉਹ ਕਹਿੰਦਾ ਵੀ ਤਾਂ ਰੱਸੀ ਬੰਨੀ ਆ ਗਲ ਨੂੰ। ਉਹਨੇ ਸਾਰਾ ਕੁਛ ਦੱਸਦਾ ਵੀ ਇਸ ਤਰ੍ਹਾਂ ਕਰਕੇ ਮੈਂ ਕਦੇ ਮੇਲੇ ਨਹੀਂ ਆਇਆ। ਮੈਂ ਘਰ ਵਾਲੀ ਸੁਪਤੀ ਨੇ ਉਹਨੂੰ ਪੁੱਛਿਆ ਵੀ ਮੈਂ ਮੇਲੇ ਜਾਣਾ ਜੇ ਮੈਂ ਖੋ ਗਿਆ ਉੱਥੇ? ਉਹ ਕਹਿੰਦੀ ਮੈਂ ਪਾ ਕਰ ਦਿੰਦੀ ਹਾਂ ਤੇਰਾ, ਗਲ ਨੂੰ ਰੱਸੀ ਬੰਨ ਦਿੰਦੀ ਹਾਂ, ਜੇ ਤੈਨੂੰ ਭੁਲੇਖਾ ਪੈ ਜਾਣਾ ਵੀ ਮੈਂ ਖੋ ਗਿਆ ਤਾਂ ਫਿਰ ਤੂੰ ਗਲ ਨੂੰ ਹੱਥ ਲਾ ਕੇ ਦੇਖ ਲਈ, ਜੇ ਤਾਂ ਰੱਸੀ ਹੋਊ ਤਾਂ ਨਹੀਂ ਤੂੰ ਖੋਇਆ, ਜੇ ਨਾ ਰੱਸੀ ਹੋਈ ਫਿਰ ਤੂੰ ਖੋ ਗਿਆ, ਫਿਰ ਤੂੰ ਟੋਲਣ ਦੀ ਕੋਸ਼ਿਸ਼ ਕਰੀ ਆਪਣੇ ਆਪ ਨੂੰ। ਗੁਰੂ ਸਾਹਿਬ ਜੀ ਨੇ ਵੀ ਲਿਖਿਆ ਨਾ ਆਪਣਾ ਜਿਹੜਾ ਮਨ ਹੈ ਰੂਹ ਹੈ ਇਹ ਵੀ ਕਿਸੇ ਚੀਜ਼ ਨੂੰ ਭੁੱਲੀ ਹੋਈ ਹੈ, ਖੋਈ ਹੋਈ ਹੈ ਇਹਦੇ ਕੋਲੋਂ ਵੀ ਕੋਈ ਚੀਜ਼। ਇਸ ਤਰ੍ਹਾਂ ਗੁਰੂ ਸਾਹਿਬ ਨੇ ਲਿਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣਾ ਮੂਲ ਤਾਂ ਹੈ ਨਿਰਾਕਾਰ ਵਾਹਿਗੁਰੂ, ਆਪਾਂ ਕਹਿੰਦੇ ਹਾਂ ਫਲਾਣੇ ਦੇ ਪੁੱਤਰ ਆ ਸੀ, ਆਪਾਂ ਨੇ ਮੂਲ ਸਰੀਰ ਬਣਾ ਲਿਆ। ਇਵੇਂ ਜੇ ਉਹ ਜਲਾਹੀ ਨੇ ਗਲ ਨੂੰ ਰੱਸੀ ਬੰਨਤੀ, ਉਹਦੀ ਹੰਗਤਾ ਮਮਤਾ ਰੱਸੀ ਚ ਲਾਤੀ ਵੀ ਤੂੰ ਹੀ ਰੱਸੀ ਹੈ, ਬਸ ਰੱਸੀ ਤਾਂ ਹੋਏ ਨਹੀਂ ਜਲਾਹ ਤਾਂ ਅੱਡ ਹੈ, ਰੱਸੀ ਹੋਰ ਹੈ। ਕਹਿੰਦਾ ਵੀ ਇਸ ਤਰ੍ਹਾਂ ਕਰਕੇ ਐਵੇਂ ਭੁੱਲਣ 'ਤੇ ਬੰਨੀ ਹੋਈ ਹੈ। ਉਹ ਕਹਿੰਦਾ ਮਸ਼ਕਰੀ ਕਰੀਏ ਇਹਦੇ ਨਾਲ, ਥੱਕੇ ਹੁੰਦੇ ਨੇ ਲੋਕ ਸਾਰਾ ਦਿਨ ਫਿਰੀ ਜਾਂਦੇ ਨੇ, ਬਸ ਕਦੇ ਉੱਧਰ ਨੂੰ ਤੁਰ ਗਏ ਕਦੇ ਉੱਧਰ ਨੂੰ ਤੁਰ ਗਏ। ਤਾਂ ਉਹ ਸੌ ਗਿਆ ਜਲਾਹਾ, ਉਹ ਨਹੀਂ ਸੁੱਤਾ, ਜਿਹੜਾ ਮਸ਼ਕਰਾਂ ਦਾ ਉਹ ਸੌਂਦਾ ਨਹੀਂ ਹੁੰਦਾ। ਜਿਉਂ ਜਲਾਹੇ ਦੇ ਗਲ ਨੂੰ ਰੱਸੀ ਖੋਲ੍ਹੀ, ਪੰਜ ਸੱਤ ਕਰਮਾਂ ਇੱਕ ਅੱਗੇ ਆਦਮੀ ਪਿਆ ਸੀ ਉਹ ਵੀ ਸੁੱਤਾ, ਉਹਦੇ ਗਲ ਨੂੰ ਬੰਨਤੀ। ਹੁਣ ਜਲਾਹੇ ਦੀ ਅੰਗਤਾ ਮਮਤਾ ਦੀ ਰੱਸੀ ਚ ਸਰੀਰ ਚ ਹੈ ਨਹੀਂ ਸੀ। ਪਰ ਜਦ ਦਿਨ ਚੜਿਆ ਨਾ ਜਲਾਹੇ ਨੂੰ ਜਾਗ ਆਈ ਤਾਂ ਉਸਨੇ ਗੱਲ ਨੂੰ ਹੱਥ ਮਾਰਿਆ ਤੇ ਰੱਸੀ ਨਹੀਂ ਹੈ। ਸੁੱਤਾ ਪਿਆ ਵੀ ਕੋਈ ਗੁਆਚਦਾ ਹੁੰਦਾ ਭੋਲੇ ਪਾਲੇ, ਤਾਂ ਜੂ ਤਾਂ ਘਬਰਾ ਗਿਆ ਵੀ ਮੈਂ ਖੋ ਗਿਆ। ਹੁਣ ਆਪਣੇ ਆਪ ਨੂੰ ਟੋਲਦਾ ਫਿਰਦਾ, ਜਾਂਦਿਆਂ ਜਾਂਦਿਆਂ ਉਹ ਉਸਦੇ ਗੱਲ ਨੂੰ ਰੱਸੀ ਦੀ ਬੰਨੀ ਉਹ ਮਸਕਰੇ ਨੇ ਬੰਨਤੀ। ਪਹਿਲਾਂ ਉਹ ਜਲਾਹੇ ਦੇ ਗੱਲ ਨੂੰ ਸੀ, ਉਸ ਇਨਸਾਨ ਨੂੰ ਜਾ ਕੇ ਚਿੰਬੜ ਗਿਆ ਜਲਾਹਾ। ਕਹਿੰਦਾ ਤੂੰ ਤਾਂ ਮੈਂ ਆ, ਕਿ ਉਹਦੀ ਮੈਂ ਰੱਸੀ ਨਾਲ ਦੀ ਰੱਸੀ ਉਹਦੇ ਬੰਨੀ ਹੋਈ ਸੀ। ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਅਗਿਆਨ ਮਸ਼ਕਰ ਹਨ, ਜਿਹੜੀ ਆਪਣੀ ਹੰਗਤਾ ਔਰ ਮਮਤਾ ਆਤਮਾ ਨਾਲ ਸੀ, ਆਪਣਾ ਆਪਾ ਆਤਮਾ, ਉਹ ਗਿਆਨ ਮਸ਼ਕਰੇ ਨੇ ਤੋੜ ਕੇ ਸਰੀਰ ਨਾਲ ਲਾ ਦਿੱਤੀ। ਆਪਣੇ ਆਪ ਨੂੰ ਸਰੀਰ ਮੰਨਣ ਲੱਗ ਗਏ ਆਪਾਂ, ਉਹ ਇੱਕ ਪਾਸੇ ਰਹੇ। ਔਰ ਇਸ ਗੱਲ ਨੂੰ ਸਮਝ ਅਨੁਭਵ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਚਾਹੀਦਾ। ਇਸ ਦਾ ਜਿਹੜਾ ਸਰੂਪ ਆ ਆਤਮ ਹੈ ਰੂਹ ਦਾ, ਉਸ ਨੂੰ ਭੁੱਲੀ ਗਿਆ, ਇਹ ਉਹਨੇ ਭੜਕਦਾ ਫਿਰਦਾ। ਗੁਰੂ ਘਰ ਦੇ ਵਿੱਚ ਤਰੀਕਾ ਵੀ ਪਹਿਲਾਂ ਗੁਰੂ ਵਾਲਾ ਬਣੇ, ਫਿਰ ਸੁਰਤ ਨੂੰ ਸ਼ਬਦ ਨਾਲ ਜੋੜੇ, ਫਿਰ ਅਭਿਆਸ ਕਰੇ ਸ਼ਬਦ ਦਾ। ਇਹਨੂੰ ਖੋਜ ਕਹਿੰਦੇ ਨੇ, ਖੋਜ। ਆ ਜਿਹੜੇ ਸਾਇੰਸ ਵਾਲੇ ਨੇ, ਜਿਹੜੇ ਸਾਇੰਸ ਵਾਲੇ ਨੇ, ਇਹ ਪਦਾਰਥ ਖੋਜ ਕੇ ਕੱਢਦੇ ਨੇ ਪਦਾਰਥ, ਅਤੇ ਜਿਹੜਾ ਗੁਰਸਿੱਖ ਹੈ ਉਸਨੇ ਸ਼ਬਦ ਦੀ ਖੋਜ ਕਰਕੇ ਆਤਮਾ ਨੂੰ ਪ੍ਰਗਟ ਕਰਨਾ। ਜਿਵੇਂ ਹੁਣ ਇਹ ਚੰਦ ਕੋ ਜਾਏ ਉਹਦੇ ਭੂਖਣੇ ਜਿਹੇ ਆਸਰੇ, ਉੱਥੇ ਉਤਰੂ ਕੀ ਪਤਾ ਖਬਰਾਂ ਕਿੱਥੇ ਜਾ ਕੇ ਉਤਰਿਆ, ਇਤਨਾ ਰੁਪਈਆ ਕਰੋੜਾਂ ਖਰਾਬ ਕਰਤਾ ਜੇ ਕਿਸੇ ਗਰੀਬ ਨੂੰ ਦੇ ਦਿੰਦੇ। ਔਰ ਇਸ ਤਰ੍ਹਾਂ ਨਾਲ ਉਹਦਾ ਸਰਿਆ ਕੀ ਹੈ ਉੱਥੋਂ, ਔਰ ਇਸ ਤਰ੍ਹਾਂ ਦੇ ਜਾ ਫਿਰ ਸ਼ਬਦ ਦਾ ਅਭਿਆਸ ਕਰਦਾ। ਖੋਜਣ ਨਾਮ ਹੈ ਅਭਿਆਸ ਕਰਨਾ। ਜਿਵੇਂ ਛੋਟੇ ਬੱਚੇ ਵਿੱਦਿਆ ਦਾ ਅਭਿਆਸ ਕਰਦੇ ਨੇ, ਪਹਿਲੀ ਜਮਾਤ 'ਚ ਬਹਿ ਕੇ ਸ਼ੁਰੂ ਕਰਦੇ ਨੇ ਅਭਿਆਸ ਕਰਦਿਆਂ ਕਰਦਿਆਂ, ਅੱਗੇ ਜਿਹੜੀ ਵਿੱਦਿਆ ਫਿਰ ਅੱਗੇ ਨੂੰ ਸਿਰਕਦੇ ਨੇ, ਉਹ ਇੱਕ ਛੱਡ ਕੇ ਦੂਜੀ 'ਚ ਚਲੇ ਜਾਂਦੇ। ਜੇ ਫੇਲ ਹੋ ਜਾਵੇ ਤਾਂ ਫੇਰ ਅਗਲੀ 'ਚ ਨਹੀਂ ਜਾ ਸਕਦਾ। ਹੌਲੀ ਹੌਲੀ ਸਾਰੀ ਵਿੱਦਿਆ ਪ੍ਰਾਪਤ ਕਰ ਲੈਂਦੇ ਨੇ ਉਹ, ਕਰਦੇ ਕਰਦੇ ਨੇ ਜਾਂ 16 ਸਾਲ ਅਣਥੱਕ ਮਿਹਨਤ ਕਰਦੇ ਨੇ। ਜੇ ਫੇਲ ਹੋ ਜਾਵੇ ਤਾਂ ਫਿਰ 2 ਸਾਲ ਲਾਉਣੇ ਪੈਂਦੇ ਨੇ ਉਸੇ ਜਮਾਤ 'ਚ। ਹੁਣ ਇਹ ਜਿਹੜੀ ਰੂਹ ਹੈ ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਇਸ ਨੇ ਪਰਮੇਸ਼ਰ ਨੂੰ ਪ੍ਰਗਟ ਕਰਨਾ, ਪਰਮੇਸ਼ਰ ਨੂੰ। ਫਿਰ ਇਸ ਨੇ ਆਪਣੇ ਮਨ ਦੁਆਰਾ ਨਾਮ ਦਾ ਅਭਿਆਸ ਕਰਨਾ, ਜਾਣੀ ਸ਼ਬਦ ਨੂੰ ਖੋਜਣਾ। ਚਿੰਤਨ ਵੀ ਕਹਿੰਦੇ ਇਹਨੂੰ, ਚਿੰਤਨ। ਇਹਦੀਆਂ ਬਹੁਤ ਯੁਗਤੀਆਂ ਉਗਤੀਆਂ ਨੇ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਵਿੱਚ ਰੱਖੀਆਂ ਨੇ, ਜਾਂ ਜਿਹੜੇ ਤੱਤਵੇ ਤੇ ਮਹਾਂਪੁਰਸ਼ ਨੇ। ਜਿਹੜੀ ਕੋਈ ਵਿੱਦਿਆ ਪੜ੍ਹਦਾ ਉਸ ਦਾ ਉਹ ਮਾਹਰ ਹੋ ਜਾਂਦਾ ਵਿੱਦਿਆ ਦਾ ਮਾਹਰ। ਜਿਹੜੇ ਨਾਮ ਦਾ ਅਭਿਆਸ ਕਰਦੇ ਨੇ ਉਹ ਨਾਮ ਦੇ ਵਿੱਚ ਮਾਹਰ ਹੋ ਜਾਂਦੇ ਨੇ, ਉਸ ਜਗ੍ਹਾ ਨੂੰ ਉਹ ਸਾਖਿਆਤ ਕਰ ਲੈਂਦੇ। ਸਾਰੀਆਂ ਯੁਗਤੀਆਂ ਉਗਤੀਆਂ ਜਿਵੇਂ ਭਿੰਡਰਾਂ ਵਾਲੀ ਸੰਪਰਤ ਹੈ, ਬਾਬਾ ਦੀਪ ਸਿੰਘ ਮਹਾਰਾਜ ਜੀ ਤੋਂ ਚੱਲੀ ਹੈ, ਬੜੇ ਬੜੇ ਮਹਾਂਪੁਰਸ਼ ਹੋਏ ਨੇ, ਅਤੇ ਇਹ ਗੁਰਬਾਣੀ ਦਾ ਅਭਿਆਸ ਕਰਦੇ ਨੇ। ਦੇਖ ਲਓ ਜਿਤਨੇ ਤਖਤਾਂ ਜਾਂ ਆਮ ਬੜੋੜੇ ਧਾਰਮਿਕ ਸਥਾਨ ਨੇ, ਸਾਰੇ ਭਿੰਡਰਾਂ ਦੀ ਸੰਪਰਤਾ 'ਚੋਂ ਪੜ੍ਹੇ ਹੋਏ ਉਹ ਉੱਥੇ ਰਾਗੀ ਗਿਆਨੀ ਨੇ। ਤੁਸੀਂ ਉਹਨਾਂ ਦੇ ਕੋਲੋਂ ਅਰਥ ਦੇ ਅੱਖਰ ਦੇ ਅਰਥ ਪੁੱਛੋ, ਉਹ ਇੱਕ ਅੱਖਰ ਦਾ 100 ਅਰਥ ਕਰਕੇ ਤੁਹਾਨੂੰ ਦੱਸਣਗੇ। ਇਹ ਵੀ ਜਿਹੜੇ ਨਾਮ ਦਾ ਅਭਿਆਸ ਕਰਦੇ ਨੇ ਗੁਰਸਿੱਖ, ਉਹ ਹੈ ਭਾਈ ਦਿਆ ਸਿੰਘ ਦੀ ਸੰਪਰਤਾ ਜਿਹੜੀ ਕਿ ਆਪਾਂ ਗੁਜ਼ਰ ਰਹੇ ਹਾਂ। ਇੱਥੇ ਨਾਮ ਦਾ ਅਭਿਆਸ ਜ਼ਿਆਦਾ ਰੱਖਿਆ। ਨਿਆਮ ਦੀਆਂ ਜਿਹੜੀਆਂ ਨੇ ਨਾ ਸ਼ਕਤੀਆਂ, ਯੁਗਤੀਆਂ ਉਗਤੀਆਂ, ਇਹ ਕਹਿੰਦੇ ਬਹੁਤ ਆਉਂਦੀਆਂ ਨੇ ਇਹ ਸੰਪਰਤਾ ਨੂੰ। ਆਓ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ, ਬੜੇ ਮਹਾਰਾਜ ਜੀ ਦੀ। ਜਾਂ ਪਾਕਿਸਤਾਨ ਨਹੀਂ ਸੀ ਬਣੇ, ਇੱਕ ਪ੍ਰੋਫੈਸਰ ਮੁਸਲਮਾਨ, ਉਸ ਨੂੰ ਖੁਦਾ ਦੀ ਵਾਤ ਕਰਨ ਦਾ ਸ਼ੌਂਕ ਜਾਗ ਪਿਆ। ਮੁਸਲਮਾਨ ਵਖੀਰੀ, ਉਸ ਤੋਂ ਉਹਨੇ ਆਪਣੀ ਯੁਗਤੀ ਪੁੱਛ ਲਈ। ਉਹਨੇ ਦੱਸ ਦਿੱਤਾ ਵੀ ਇਸ ਤਰ੍ਹਾਂ ਤੂੰ ਕਲਾਮ ਦਾ ਅਭਿਆਸ ਕਰ। ਅਭਿਆਸ ਕਰਦਿਆਂ ਕਰਦਿਆਂ ਕਲਾਮ ਦੇ ਵਿੱਚੋਂ ਇੱਕ ਆਵਾਜ਼ ਆਉਣੀ ਸ਼ੁਰੂ ਹੋਵੇਗੀ। ਸ਼ਬਦ 'ਚੋਂ ਵੀ ਆਵਾਜ਼ ਆਉਂਦੀ ਹੈ, ਆ ਜਿਹੜੀ ਆਪਾਂ ਬੋਲਦੇ ਹਾਂ ਇਹ ਸਰੀਰ ਨਹੀਂ ਬੋਲਦਾ ਹੈ, ਨਹੀਂ ਸ਼ਬਦ ਬੋਲਦਾ। ਜਦ ਸ਼ਬਦ ਨਿਕਲ ਜੂਗਾ ਫਿਰ ਬੋਲ ਕੇ ਦਿਖਾ ਲਿਓ ਤਾਂ। ਤੇ ਉਹਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਫਕੀਰ ਕਿਤੇ ਪਰੇ ਉਰੇ ਚਲਿਆ ਗਿਆ ਤਾਂ ਫਿਰ ਅੰਦਰੋਂ ਆਵਾਜ਼ ਸੁਣਨੀ ਸ਼ੁਰੂ ਹੋਈ ਬੀਨ ਵਰਗੀ, ਆ ਜਿਹੜੀ ਬੀਨ ਵਜਾਉਂਦੇ ਨੇ ਬੰਗਾਲੇ। ਤਾਂ ਫਿਰ ਉਹ ਅੱਗੇ ਉਸਨੂੰ ਪਤਾ ਨਹੀਂ ਸੀ ਅਜੇ ਇਹ ਜਿਹੜੀ ਅਵਸਥਾ ਪ੍ਰਾਪਤ ਕਰ ਹੁੰਦੀ ਹੈ ਜ਼ਿਆਦਾ ਸੁਣਦਾ। ਬਗੈਰ ਸੁਣੇ 'ਤੇ ਵੀ ਕਿਸੇ ਨੇ ਅਵਸਥਾ ਪ੍ਰਾਪਤ ਕਰੀ ਹੈ। ਹੁਣ ਆਪਾਂ ਸੁਣਦੇ ਹਾਂ ਬਈ ਇਹ ਵਿੱਦਿਆ ਪੜ੍ਹ ਕੇ ਐੱਮ ਏ ਦੀ ਡਿਗਰੀ 'ਤੇ 3 ਸਾਲ ਹੋਰ ਲਾ ਕੇ ਫਿਰ ਡਾਕਟਰ ਜਾਂ ਮਿਨਿਸਟਰ ਇੰਜੀਨੀਅਰ ਬਣ ਜਾਵੇਗਾ। ਉਹ ਬੱਚਾ ਸੁਣਦਾ ਫਿਰ ਉਹ ਫਿਰ ਉਪਾਅ ਕਰਦਾ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਕਰਦਾ ਕਿ ਨਹੀਂ? ਉਹ ਜਾਂ ਮਿਹਨਤ ਕਰਦਾ ਕਰਦਾ ਫਿਰ ਉਹ ਬਹੁਤ ਬੜਾ ਡਾਕਟਰ ਬਣ ਜਾਂਦਾ, ਕੋਠੀ ਪਾ ਲੈਂਦਾ, ਅਟੀਨਾਂ ਜਾਂ ਲੈ ਲੈਂਦਾ। ਉਹਦਾ ਹੀ ਭਾਈ ਆ ਉਹ ਹਲਵਾਉਂਦਾ, ਉਹ ਹਲਵਾਉਂਦਾ, ਉਹਨੇ ਉਹ ਮਿਹਨਤ ਨਹੀਂ ਕਰੀ। ਹਰ ਇੱਕ ਵਸਤੂ ਇਨਸਾਨ ਦੇ ਅੰਦਰ ਹੈ। ਪਿੱਛੇ ਚਲੇ ਜਾਓ ਜਿਸ ਤਰ੍ਹਾਂ ਹੁਣ ਹਰ ਇੱਕ ਇਨਸਾਨ ਦੇ ਵਿੱਚ ਪੜ੍ਹਾਈ ਹੈ, ਚਾਹੇ ਬੁੜੇ ਵੀ ਪੜ੍ਹ ਲਓ। ਨਾ ਪੜ੍ਹਨਾ ਇਹ ਆਪਣੀ ਗਲਤੀ ਹੈ, ਅਣਗਹਿਲੀ ਹੈ, ਪਰ ਵਿੱਦਿਆ ਸਾਰੀ ਅੰਦਰ ਹੈ। ਆ ਦੇਖ ਲਓ ਕਿਵੇਂ ਹੁਣ ਵਿੱਦਿਆ ਦੁਆਰ ਸਾਰੇ ਬੱਚੇ ਲੜਕੀਆਂ ਵੀ ਕਿਵੇਂ ਬਸ ਤੇ ਘੜੀਸੀ ਜਾਂਦੇ ਨੇ ਨਾਲੇ ਨਿਕਲੇ ਗਈ। ਇਸੇ ਤਰ੍ਹਾਂ ਹੀ ਬ੍ਰਹਮ ਵਿੱਦਿਆ ਜਿਹੜੇ ਫਿਰ ਅਭਿਆਸ ਕਰਦੇ ਨੇ ਨਾ ਨਾਮ ਦਾ, ਉਹ ਫਿਰ ਜਿਹੜੇ ਨਾਮ ਦੇ ਵਿੱਚ ਵਸਤੂਆਂ ਨੇ ਉਹ ਫਿਰ ਇਹਦੇ ਮਨ 'ਤੇ ਲਾਗੂ ਹੁੰਦੀਆਂ। ਪੜ੍ਹਾਈ ਸਰੀਰ 'ਤੇ ਲਾਗੂ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਮਨ 'ਤੇ ਲਾਗੂ ਹੁੰਦੀ ਹੈ। ਉਹਦੇ ਕੋਲ ਫਿਰ ਕਾਗਜ਼ ਹੁੰਦੇ ਨੇ। ਹੁਣ ਇਹ ਜ਼ਰੂਰੀ ਅਭਿਆਸ ਹੈ, ਇਹਦੇ ਕਾਜ ਕਿਹਦੇ ਕੋਲ ਨੇ? ਜਾਂ ਤਾਂ ਜਿਹੜਾ ਕਰਦਾ ਉਹਦੇ ਕੋਲ ਨੇ, ਜਾਂ ਜਿਹੜਾ ਕਰਾਉਂਦਾ ਉਹਦੇ ਕੋਲ ਨੇ, ਜਾਂ ਫਿਰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ। ਲਿਖੇ ਇਹਨੂੰ ਇਹ ਪ੍ਰਗਟ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਲਿਖਿਆ ਦੂਸਰ ਹੋਏ ਤਾਂ ਸੋਝੀ ਪਾਏ, ਹੈ ਸਭ ਕੁਛ। ਉਸਨੂੰ ਆਵਾਜ਼ ਸੁਣੀ ਜਦ ਉਸਨੇ ਫਕੀਰ ਨੇ ਦੱਸਿਆ ਵੀ ਇਸ ਤਰ੍ਹਾਂ ਜਾਂ ਤੂੰ ਅਭਿਆਸ ਕਰੇਗਾ। ਅਭਿਆਸ ਆਪਾਂ ਵੀ ਕਰਦੇ ਹਾਂ, ਬਾਣੀ ਦਾ ਵੀ ਕਰਦੇ ਹਾਂ, ਨਾਮ ਦਾ ਵੀ ਕਰਦੇ ਹਾਂ, ਆਪਣੇ ਅੰਦਰੋਂ ਆਵਾਜ਼ ਕਿਉਂ ਨਹੀਂ ਆਉਂਦੀ? ਜਿੰਨਾ ਕਰਨਾ ਸੀ ਉਨਾ ਕਰਿਆ ਨਹੀਂ। ਇਹ ਡਾਕਟਰ ਕਦ ਬਣੇਗਾ? ਐੱਮ ਏ ਦੀ ਡਿਗਰੀ ਲਵੇਗਾ ਅਤੇ ਫਿਰ 3 ਸਾਲ ਹੋਰ ਲਾਵੇਗਾ, ਫਿਰ ਇਹ ਡਾਕਟਰ ਬਣ ਜਾਏਗਾ, ਇਹਦੇ ਕੋਲ ਕਾਗਜ਼ ਹੋਣਗੇ। ਆਹ ਇਸ ਤਰ੍ਹਾਂ ਦੇ ਨਾਲ ਉਸਨੂੰ ਆਵਾਜ਼ ਸੁਣਨੀ ਸ਼ੁਰੂ ਹੋ ਗਈ। ਹੁਣ ਸੰਤ ਮਹਾਰਾਜ ਜੀ ਜਾਂਦੇ ਹੁੰਦੇ ਸੀ, ਪਾਕਿਸਤਾਨ ਸੀ ਬਣਿਆ, ਲਾਹੌਰ ਜਾਂਦੇ ਹੁੰਦੇ ਸੀ, ਅਸੀਂ ਧਰਮਪੁਰੇ ਰਹਿੰਦੇ ਹੁੰਦੇ ਸੀ। ਮੀਆਂ ਮੀਰ ਜਿਹੜਾ ਫਕੀਰ ਹੋਇਆ ਨਾ ਇਸਲਾਮ ਦਾ ਬੰਦਾ, ਉੱਥੇ ਉਹਦੀ ਛਾਉਣੀ ਹੈ, ਫੌਜ ਰਹਿੰਦੀ ਨਹੀਂ ਸੀ ਕੋਲ। ਤਾਂ ਫਿਰ ਮਹਾਰਾਜ ਜੀ ਦੇ ਦੀਵਾਨ ਦੇ ਵਿੱਚ ਸਾਰੀਆਂ ਬਿਰਾਦਰੀਆਂ ਦੇ ਇਨਸਾਨ ਆਉਂਦੇ ਸੀਗੇ, ਆਪ ਵੀ ਆਉਂਦੇ ਨੇ ਅਤੇ ਇਸਲਾਮ ਦੇ ਬੰਦੇ ਵੀ ਆ ਜਾਂਦੇ ਸੀ, ਕਈ ਸ਼ੌਂਕ ਵਾਲੇ ਵੀ ਦੇਖੇ ਮੈਂ। ਮਹਾਰਾਜ ਜੀ ਨੇ ਦੀਵਾਨ ਦੇ ਵਿੱਚ ਸੁਣਾਇਆ ਬਈ ਫੋਟੋ ਦਾ ਧਿਆਨ ਔਰ ਮੂਰਤ ਦਾ ਤਸੱਬਰ ਕਰਨਾ ਚਾਹੀਦਾ। ਤਸੱਬਰ ਆਪਣੇ ਗੁਰੂ ਸਾਹਿਬ ਨੇ ਲਿਖਿਆ ਧਿਆਨ, ਅਤੇ ਇਸਲਾਮ ਦੇ ਵਿੱਚ ਲਿਖਿਆ ਤਸੱਬਰ। ਤਸੱਬਰ ਹੁੰਦਾ ਕਿਸੇ ਸਰੀਰ ਦਾ, ਧਿਆਨ ਹੁੰਦਾ ਕਿਸੇ ਵਿਅਕਤੀ ਦਾ। ਨਿਰਾਕਾਰ ਦਾ ਉਹਦਾ ਧਿਆਨ ਨਹੀਂ ਆ ਸਕਦਾ, ਉਹਦਾ ਤਾਂ ਗਿਆਨ ਆ, ਗਿਆਨ ਵੀ ਸ਼ੁੱਧ ਬਣਨ ਨੂੰ, ਨਹੀਂ ਤਾਂ ਫਿਰ ਆਪਾਂ ਸਾਰੇ ਗਿਆਨੀ ਬਣ ਜਾਈਏ। ਪੜ੍ਹ ਕੇ ਗਿਆਨੀ ਬਣ ਜਾਈਏ ਨਹੀਂ, ਅੱਖਾਂ ਦਾ ਅਰਥ ਕਰ ਦਾਂਗੇ ਪੜ੍ਹ ਕੇ, ਆਤਮਾ ਨੂੰ ਨਹੀਂ ਆਪਾਂ ਜਾਣ ਸਕਦੇ, ਆਤਮਾ ਨੂੰ ਨਹੀਂ ਜਣਾ ਸਕਦੇ ਵੀ ਇਹੋ ਜਿਹਾ। ਉਹ ਜਣਾਉਣਗੇ ਜਿਹਨਾਂ ਦਾ ਅਭਿਆਸ ਕਰਿਆ। ਖੈਰ ਸੰਤ ਮਹਾਰਾਜ ਜੀ ਹਜੇ ਕੁਰਸੀ 'ਤੇ ਬੈਠਦੇ ਹੁੰਦੇ ਸੀ, ਫਿਰ ਇੰਨੀਆਂ ਜਿਹੀਆਂ ਯੁਗਤੀਆਂ ਉਗਤੀਆਂ ਸੰਗਤ ਦੇ ਵਿੱਚੋਂ ਕਰਦੇ ਹੁੰਦੇ ਸੀ। ਅਤੇ ਉਸਨੇ ਪੁੱਛ ਗਿੱਛ ਕਰੀ ਉੱਥੇ ਵੀ, ਉਹ ਤਾਂ ਹੁਣ ਫਕੀਰ ਖਨੀ ਕਿੱਧਰ ਨੂੰ ਚਲਿਆ ਗਿਆ। ਉਹ ਸੁਣਦੇ ਸੀ ਜਿਹੜੇ ਇਸਲਾਮ ਦੇ ਜਾਂ ਆਮ ਹੋਰ ਬਿਰਾਦਰੀਆਂ ਦੇ ਵੀ ਸਾਰੇ ਮਿਲਣ ਗਿਲਣ ਹੁੰਦਾ ਸੀ ਲੋਕਾਂ ਦਾ, ਇੱਥੇ ਵੀ ਆ ਸਾਰੇ ਹੀ ਆ, ਜਿੱਥੇ ਕੋਲ ਜੇ ਇਸਲਾਮ ਦੇ ਬੰਦੇ ਰਹਿੰਦੇ ਆਪਣਾ ਉਹਨਾਂ ਨਾਲ ਮਿਲਣ ਗਿਲਣ, ਜਾਂ ਹੋਰ ਮਤ ਦੇ ਰਹਿੰਦੇ ਉਹਨਾਂ ਨਾਲ ਆਪਣੀ ਗੱਲਬਾਤ ਹੈ ਉਹਨਾਂ ਦੀ ਆਪਣੇ ਨਾਲ। ਤਾਂ ਕਿਸੇ ਨੇ ਦੱਸਿਆ ਤੂੰ ਜਿਹੜੀਆਂ ਗੱਲਾਂ ਕਰਦਾ ਪ੍ਰੋਫੈਸਰ ਨੂੰ, ਕਹਿੰਦਾ ਉਹ ਪ੍ਰਿੰਸੀਪਲ ਸੀ ਜਿਹੜਾ, ਵੀ ਇਹੋ ਜਿਹੀਆਂ ਗੱਲਾਂ ਇੱਕ ਲੁਧਿਆਣੇ ਦੇ ਜ਼ਿਲ੍ਹੇ 'ਚੋਂ ਸੰਤ ਆਉਂਦੇ ਹੁੰਦੇ ਨੇ, ਇਹ 'ਚ ਰਾੜੇ ਰਾੜੇ ਦੇ ਵੱਜਦੇ ਨੇ ਉਹ। ਅੱਜ ਜੇ ਤੂੰ ਗੱਲਾਂ ਕਰਦਾ ਉਹ ਦੀਵਾਨ ਤੋਂ ਅਲਾਇਦਾ ਵੀ ਇਹ ਜਿਹੀਆਂ ਗੱਲਾਂ ਉਹ ਸੰਗਤਾਂ ਨਾਲ ਕਰਦੇ ਹੁੰਦੇ ਨੇ, ਉਹਨੂੰ ਤੇ ਸ਼ੌਂਕ। ਉਹ ਫਿਰ ਲਾਹੌਰੋਂ ਗੱਡੀ ਚੜ੍ਹ ਕੇ ਲੁਧਿਆਣੇ ਆ ਗਿਆ, ਉੱਥੋਂ ਬੱਸਾਂ ਆਉਂਦੀਆਂ ਹੁੰਦੀਆਂ ਸੀ। ਜਾਂ ਟਾਂਗੇ ਛਾਂਗੇ ਜੇ ਹੁੰਦੇ ਸੀ, ਸਾਡਾ ਮੋਹਨ ਸੀਗਾ, ਛਪਰੀਆਂ ਜੀ ਹੁੰਦੇ, ਮਹਾਰਾਜ ਵੀ ਛਪਰੀ ਜੀ ਸੀ, ਪਹਿਲਾਂ ਤਾਂ ਡੇਰਾ ਦੀ ਬਦਲੀ ਹੋਈ ਹੈ, ਹੋਰਾ ਤਾਂ ਬਾਅਦ ਬਣਿਆ ਫਿਰ, ਅਤੇ ਮੋਹਨ ਸੀ ਬਾਬੂ ਜੀ ਸੀਗਾ ਅਰਥ ਸੀ, ਅਤੇ ਮਹਾਰਾਜ ਦਾ ਕਿਹਾ ਕਿ ਜੇ ਕੋਈ ਪਰਮਾਰਥ ਦਾ ਪੁੱਛਣ ਗਿੱਛਣ ਵਾਲਾ ਕੋਈ ਪ੍ਰੇਮੀ ਆਵੇ ਤਾਂ ਉਸਨੂੰ ਲੈ ਆਈ, ਬਾਕੀ ਬਿਹਾਰੀ ਆਦਮੀ ਨੂੰ ਨਾ ਸਾਡੇ ਕੋਲ ਬੋਲਦੇ ਨਹੀਂ ਸੀ। ਖੈਰ ਉਹ ਆ ਗਿਆ, ਉਹਦੇ 'ਤੇ ਟੋਪੀ ਅਤੇ ਉੱਤੇ ਉਹਦਾ ਬੋਦਾ ਜਾਂ ਟੋਪੀ ਦੇ, ਅਤੇ ਅਚਕਣ ਪਾਈ ਹੋਈ, ਰੇ ਪਜਾਮਾ, ਬਹੁਤ ਲੰਬਾ ਜਵਾਨ। ਖੈਰ ਉਸ ਪੁੱਛਣ ਗਿੱਛਣ ਤੋਂ ਦੱਸਤਾ ਵੀ ਸੰਤ ਮਹਾਰਾਜ ਜੀ ਉੱਧਰ ਨੇ, ਤਾਂ ਫਿਰ ਉਸਨੇ ਕਿਹਾ ਵੀ ਮੈਂ ਬਚਨ ਬਿਲਾਸ ਕਰਨ ਨੇ, ਫਿਰ ਬਾਬੂ ਆਇਆ, ਕਹਿੰਦਾ ਮੈਂ ਪਰਮਾਰਥ ਵਚਨ ਕਰਨੇ ਨੇ, ਕਹਿੰਦਾ ਮਹਾਰਾਜ ਜੀ ਨੂੰ ਅਰਜ਼ ਕਰਨਾ, ਮਹਾਰਾਜ ਜੀ ਫਸਾਦਾ ਛੱਕ ਕੇ ਰਾੜੇ ਕੰਨੀ ਛਪਰੀ ਸੀ, ਉੱਧਰ ਇੱਕ ਪੱਥਰ ਜਿਹਾ ਪਿਆ ਸੀ, ਉਹਦੇ 'ਤੇ ਬਹਿ ਜਾਂਦੇ ਸੀ ਅਤੇ ਪਤਲੀ ਜਿਹੀ ਚਾਦਰ ਤਾਣ ਲੈਂਦੇ ਸੀ ਵੀ ਧੁੱਪ ਨਾ ਲੱਗੇ ਬਹੁਤ, ਇਸ ਤਰ੍ਹਾਂ ਨਾਲ ਬੈਠ, ਮੇਰੀ ਛਪਰੀ ਉਹਨਾਂ ਦੇ ਨਾਲ ਸੀ ਉੱਧਰੇ ਪਾਸੇ, ਅਤੇ ਉਹ ਜਦ ਮੂਹਰੇ ਦੀ ਲਿਖਿਆ ਮੈਂ ਵੀ ਦੇਖ ਲਿਆ, ਮੈਂ ਕਿਹਾ ਕੋਈ ਇਸਲਾਮ ਦਾ ਬੰਦਾ, ਉਹਦਾ ਮੂੰਹ ਵੀ ਮੰਨਿਆ ਹੋਇਆ ਸੀ, ਚਲਿਆ ਗਿਆ। ਉਹਨੇ ਆਪਣਾ ਸਿਜਦਾ ਕੀਤਾ, ਨਮਸਕਾਰ ਜੀ ਨੂੰ ਆਪਾਂ ਕਹਿੰਦੇ, ਬੈਠ ਗਿਆ। ਮਹਾਰਾਜ ਕਹਿੰਦੇ ਆਓ ਜੀ, ਕਿਸ ਤਰ੍ਹਾਂ ਆਇਓ ਰਿਸ਼ੀਵਲ ਜੀ। ਉਹਨੇ ਫਿਰ ਸਾਰੀ ਗੱਲ ਦੱਸੀ, ਮੈਂ ਕਿਸੇ ਫਕੀਰ ਦੀ ਸੰਗਤ ਕਰਦਾ ਸਾਂ, ਉਸਨੇ ਮੈਨੂੰ ਇੱਕ ਗੱਲ ਜਣਾਈ ਵੀ ਜਾਂ ਤੂੰ ਅਭਿਆਸ ਕਰੇਗਾ ਨਾ ਕਲਾਮ ਦਾ, ਅਭਿਆਸ ਕਰਦਿਆਂ ਕਰਦਿਆਂ ਕਲਾਮ ਦੇ ਵਿੱਚੋਂ ਇੱਕ ਆਵਾਜ਼ ਆਊ, ਰੋਸ਼ਨੀ ਵੀ ਹੈ, ਬਹੁਤ ਕੁਛ ਹੈ ਅੰਦਰ ਆਪਣੇ, ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਬਹੁਤ ਕੁਛ ਲਿਖ, ਨਾਮ ਜਪਤ ਕੋਟ ਸੂਰ ਅਜਾਰਾ, ਆ ਤਾਂ ਇੱਕੋ ਹੀ ਸੂਰਜ, ਇਹ ਤਾਂ ਨਾਲੇ ਹੈ ਵੀ ਤੱਤਾ ਹੈ, ਉੱਥੇ ਹਜ਼ਾਰਾਂ ਸੂਰਜ ਆ, ਬਰਫ਼ ਵਰਗਾ ਠੰਡਾ ਹੈ, ਨਹੀਂ ਤਾਂ ਫੂਕ ਦੇਵੇ ਅੰਦਰ। ਪਰਮੇਸ਼ਰ ਦਾ ਵਿਧਾਨ ਹੋਰ ਹੈ, ਪਰਮੇਸ਼ਰ ਦਾ ਵਿਧਾਨ ਤਾਂ ਸ਼ਾਂਤੀ ਹੈ। ਕਹਿੰਦਾ ਮਹਾਰਾਜ ਜੀ ਮੈਨੂੰ ਬੀਨ ਸੁਣੀ ਜਾਂਦੀ ਆ, ਹੁਣ ਆਵਾਜ਼ ਸੁਣਦੀ ਜਾਣੀ ਜਿਵੇਂ ਬੀਨ ਵੱਜਦੀ ਹੁੰਦੀ ਹੈ। ਮਹਾਰਾਜ ਜੀ ਕਹਿਣਗੇ ਫਿਰ ਤੈਨੂੰ ਫੁਰਨਾ ਹੀ ਪੈਦਾ ਕਰਿਆ ਸੀ ਨਾ ਉਸਨੇ, ਕਹਿੰਦਾ ਹਾਂ ਜੀ ਮੈਨੂੰ ਫੁਰਨਾ ਪੈਦਾ ਕਰਿਆ ਸੀ ਵੀ ਕਲਾਮ ਦੇ ਵਿੱਚੋਂ ਆਵਾਜ਼ ਆਵੇ, ਅਤੇ ਮਹਾਰਾਜ ਕਹਿੰਦੇ ਫਿਰ ਤੂੰ ਫੁਰਨਾ ਛੱਡ ਦੇ, ਕਹਿੰਦੇ ਫੁਰਨਾ ਛੱਡ ਦੇ। ਜਦ ਉਹਨੇ ਫੁਰਨਾ ਛੱਡਿਆ, ਮਹਾਰਾਜ ਜੀ ਨੇ ਉਹ ਸੁਰਤ ਦੀ ਨਾ ਉਹਦੀ, ਜਿੱਥੇ ਫੁਰਨਾ ਕਰਦੀ ਸੀ ਉੱਥੇ ਆਵਾਜ਼ ਸੁਣਦੀ ਸੀ, ਫੁਰਨਾ ਛੱਡਤਾ ਆਵਾਜ਼ ਪਿੱਛੇ ਰਹਿ ਗਈ, ਕਹਿੰਦਾ ਮਹਾਰਾਜ ਜੀ ਹੁਣ ਤਾਂ ਸੁਣਦੀ ਨਹੀਂ। ਮਹਾਰਾਜ ਕਹਿੰਦੇ ਵੀ ਸੁਰਤ ਉਸ ਜਗ੍ਹਾ ਨੂੰ ਛੱਡ ਗਈ ਤੇਰੀ, ਹੁਣ ਜਿਵੇਂ ਪਹਿਲੀ ਵਾਲਾ ਪਹਿਲੀ 'ਚ ਤਾਂ ਨਹੀਂ ਬੈਠਾ ਰਹਿੰਦਾ, ਜਦ ਪੂਰੀ ਹੋ ਗਈ ਉਹ ਜਿਹੜਾ ਹੁੰਦਾ ਹੈ ਉਸਤਾਦ, ਉਹ ਕਹਿੰਦਾ ਹੁਣ ਦੂਜੀਆਂ ਕਿਤਾਬਾਂ ਲਿਆ, ਅਗਲੀ 'ਚ ਚਲਿਆ ਜਾਂਦਾ, ਉਹ ਪਿੱਛੇ ਰਹਿ ਜਾਂਦੀ, ਉਹ ਦੂਜਿਆਂ ਵਾਸਤੇ ਹੁੰਦੀ ਹੈ ਫਿਰ। ਔਰ ਇਸ ਤਰ੍ਹਾਂ ਕਹਿੰਦਾ ਮਹਾਰਾਜ ਜੀ ਹੁਣ ਤਾਂ ਸੁਣਨ ਨੂੰ ਹਟ ਗਈ। ਔਰ ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਨੇ ਜਿਹਨਾਂ ਦਾ ਨਾਮ ਦਾ ਅਭਿਆਸ ਕਰਿਆ ਹੁੰਦਾ ਨਾ, ਇਹ ਉਹਨਾਂ ਨੂੰ ਇਹ ਅਨੁਭਵ ਹੁੰਦੀਆਂ ਨੇ ਗੱਲਾਂ, ਆਪਾਂ ਨੂੰ ਨਹੀਂ। ਕੋਈ ਕਰਕੇ ਦੇਖ ਲਓ, ਕਿਸੇ ਮੱਤ ਦਾ ਕਰਕੇ ਦੇਖ ਲਓ, ਚਾਹੇ ਆ ਜਿਹੜੇ ਆਰਫ ਲੋਕ ਹੋਏ ਨੇ ਬੜੇ ਬੜੇ ਇਸਲਾਮ ਦੇ, ਇਹ ਇਹਨਾਂ ਨੇ ਅਭਿਆਸ ਇਹ ਕਰਿਆ ਨਾ ਕਲਾਮ ਦਾ, ਜਿਵੇਂ ਆਪਾਂ ਆਪਣਾ ਕਲਾਮ ਕਹਾਉਣਾ ਵਾਹਿਗੁਰੂ ਮੰਤਰ, ਇਹਦਾ ਅਭਿਆਸ ਕਰਨਾ ਆਪਾਂ। ਸਾਰੀ ਦੁਨੀਆ ਦੀ ਤਾਕਤ ਔਰ ਨਾਮੀ ਨਾਮ ਦੇ ਵਿੱਚ ਆ ਛੁਪਿਆ ਹੋਇਆ, ਉਹਨੂੰ ਆਪਾਂ ਨੰਗਾ ਕਰਨਾ, ਉਹਨੂੰ ਨੰਗਾ ਕਰਨਾ, ਜੇ ਵਿੱਦਿਆ ਨੰਗੀ ਕਰਦੇ ਹਾਂ ਹੌਲੀ, ਹੈ ਤਾਂ ਇਹ ਵੀ ਉਹਦੇ ਲਈ, ਮਿਹਨਤ ਕਰਦੇ ਹਾਂ ਪੜ੍ਹਦੇ ਹਾਂ ਉਹ ਨੰਗੀ ਹੋਈ ਜਾਂਦੀ, ਆਪਣੇ ਅਨੁਭਵ ਹੋਈ ਜਾਂਦਾ ਸਭ, ਇਸੇ ਤਰ੍ਹਾਂ ਹੀ ਹੈ। ਔਰ ਇਸ ਤਰ੍ਹਾਂ ਨਾਮ ਦਾ ਅਭਿਆਸ ਕਰਦਿਆਂ ਕਰਦੇ, ਜਿਸ ਤਰ੍ਹਾਂ ਬਾਣੀ ਦਾ ਅਭਿਆਸ ਕਰਦੀਆਂ ਸੰਪਰਤਾ ਪਿੰਡਰਾਂ ਵਾਲੀ, ਕੋਈ ਨਹੀਂ ਅਰਥ ਕਰ, ਐਸੀ ਬਾਣੀ ਸ਼ੁੱਧ ਕੋਈ ਪੜ੍ਹ ਹੀ ਨਹੀਂ ਸਕਦਾ ਜਿੰਨੀ ਉਹ ਪੜ੍ਹਦੇ ਨੇ, ਬਸ ਪੜ੍ਹਦੇ ਤਾਂ ਆਪਾਂ ਵੀ ਹਾਂ ਸਾਰੇ ਹੀ, ਜਿੰਨੀ ਕਹਾਉਂਦੀ ਆ ਪੜ੍ਹਦੇ ਹਾਂ, ਪਰ ਉਹਨਾਂ ਦੇ ਮੁਕਾਬਲੇ 'ਚ ਨਹੀਂ ਆਪਾਂ ਪੜ੍ਹ ਸਕਦੇ, ਨਾਲੇ ਉਹਨਾਂ ਦੇ ਜਿਹੜੇ ਪੜ੍ਹਾਏ ਹੋਏ ਨੇ ਉਹ ਕਥਾ ਕਰਦੇ ਨੇ। ਔਰ ਇਸ ਤਰ੍ਹਾਂ ਦਾ ਇਹ ਨਹੀਂ ਵੀ ਉਹ ਕਥਾ ਹੀ ਕਰਦੇ, ਨਹੀਂ ਐਸੇ ਵੀ ਉਹਨਾਂ ਦੇ ਮਹਾਤਮਾ ਹੋਏ ਨੇ ਜਿਹਨਾਂ ਨੂੰ ਇਹ ਗੱਲ ਵੀ ਉਹਨਾਂ ਨੂੰ ਅਨੁਭਵ ਸੀਗੀ, ਆਹ ਜਿਹੜੀ ਹੈ। ਉਹ ਦੱਸਿਆ ਵੀ ਚਾਰ ਤਾਂ ਬਾਣੀਆਂ ਨੇ, ਪਹਿਲਾਂ ਬੈਖੜੀ, ਮਧਵਾ, ਬਸੰਤੀ, ਪਰਾ, ਇਹ ਚਾਰ ਬਾਣੀਆਂ ਨੇ, ਇਹ ਨੇ ਕੰਠ ਤੋਂ ਥੱਲੇ ਨੂੰ ਨਾਭੀ ਥਾਈ ਨੇ, ਉਹ ਗੱਲਾਂ ਨੇ ਉੱਤੇ ਤਾਂ ਜਿੱਥੇ ਆਪਣੇ ਅੱਖਾਂ ਔਰ ਨੱਕ ਦੀ ਜੜ ਹੈ ਨਾ, ਉਹ ਉੱਥੋਂ ਸ਼ੁਰੂ ਹੁੰਦੀ ਹੈ ਗੱਲ, ਐਵੇਂ ਹੋਣੀ ਨਹੀਂ ਬਿਨਾਂ ਦੱਸੇ ਤੋਂ, ਬਸ ਤੁਸੀਂ ਅੱਖਾਂ ਮੀਚ ਕੇ ਬੈਠ ਕੇ ਕੁਛ ਨਹੀਂ ਬਣਨਾ, ਮੀਚਲਾਂ ਜਿਹੜੀਆਂ ਮਿਚਣੀਆਂ ਨੇ। ਦੇਖ ਲਓ ਫਰੀਦ ਸਾਹਿਬ ਜੀ 36 ਸਾਲ ਫਿਰਦਾ ਰਿਹਾ ਜੰਗਲਾਂ ਦੇ ਵਿੱਚ, ਪਰ ਨਹੀਂ ਗੱਲ ਦੇਖੀ, ਉਹ ਜਿਹੜਾ ਆਰਫ ਲੋਕ ਸੀ ਹਾਜ਼ਰੀ ਅਜਮੇਰ ਇਸਲਾਮ ਦਾ ਬੰਦਾ ਸੀ ਉਹ। ਬਸ ਉਸਨੇ ਇੱਕ ਇਸ਼ਾਰਾ ਹੀ ਕਰਿਆ, ਮਨ ਉਹਦਾ ਪਹਿਲਾਂ ਹੀ ਸ਼ੁੱਧ ਹੋਇਆ ਕਿ ਤਪੱਸਿਆ ਕਰਕੇ। ਬਸ ਇਸ਼ਾਰਾ ਕਰਨ ਦੀ ਲੋੜ ਸੀ, ਜਦ ਹੀ ਗੱਲ ਪ੍ਰਗਟ ਹੋ ਗਈ ਅੰਦਰ। ਬਹੁ ਇਸ ਤਰ੍ਹਾਂ ਦਾ ਹੁੰਦਾ, ਵਿੱਦਿਆ ਵੀ ਅੰਦਰ ਹੈ ਅਤੇ ਰੱਬ ਵੀ ਅੰਦਰ ਹੈ। ਆ ਜਿਹੜੀ ਵਿੱਦਿਆ ਵੀ ਅੰਦਰ ਹੀ ਹੈ ਨਾ, ਜੇ ਤਾਂ ਇਹ ਮੁੱਲ ਵਿਕਦੀ ਹੋਵੇ ਤਾਂ ਫਿਰ ਆਪਾਂ ਦੁਕਾਨ ਤੋਂ ਲੈ ਆਈਏ ਜਾ ਕੇ। ਕਦੇ ਆਤਮਾ ਵੀ ਵਿਕਦਾ ਦੇਖਿਆ ਦੁਕਾਨ 'ਤੇ, ਤਦ ਆਪਾਂ ਲੈ ਆਈਏ ਫਿਰ ਆਜੇ ਰਹਿਣ ਲੈ ਲੈ ਆਉਣ ਦਾ ਉੱਥੇ ਆਪਾਂ ਤਾਂ ਰਹਿ ਗਏ, ਫਿਰ ਆਪਾਂ ਨੂੰ ਕਿਹਨੇ ਪੁੱਛਣਾ ਇੱਥੇ। ਆਹੋ ਇਸ ਤਰ੍ਹਾਂ ਸੁੰਦਰ ਸਿੰਘ ਹੋਏ ਨੇ ਪਿੰਡਰਾਂ ਵਾਲੇ, ਉੱਥੋਂ ਫਿਰ ਇਹਨਾਂ ਦੀ ਜਿਹੜੀ ਸੰਪਰਤਾ ਦੀ ਜ਼ਿਆਦਾ ਪ੍ਰਗਟ ਹੋਈ ਹੈ। ਚੱਲੀ ਦਾ ਬਾਬਾ ਦੀਪ ਸਿੰਘ ਮਹਾਰਾਜ ਜੀ ਅਤੇ ਦਸਵੇਂ ਪਾਤਸ਼ਾਹ ਵੇਲੇ ਜਦ ਦਰਬਾਰ ਦੀ ਕਥਾ ਸੁਣਾਈ ਹੈ, ਸੌ ਸਿੰਘ ਵਿਦੇਹ ਹੋ ਗਿਆ। ਵਿਦੇਹ ਵਿਦੇਹ ਕੀ ਨੂੰ ਕਹਿੰਦੇ? ਸੁਰਤ ਨੇ ਸੀਰੀਆਂ ਨੂੰ ਛੱਡ ਕੇ ਆਤਮਾ 'ਚ ਲੈ ਹੋ ਜਾਣ। ਤੁਸੀਂ ਦੇਖ ਲਓ ਤੁਹਾਡੀ ਵੀ ਹੋ ਸਕਦੀ, ਅਭਿਆਸ ਕਰਕੇ ਦੇਖੋ। ਜਿਵੇਂ ਆਪਾਂ ਦੁਨਿਆ ਵੀ ਪਦਾਰਥ ਪਦਾਰਥ ਕਰਦੇ ਹਾਂ, ਉਹ ਕੋਈ ਢੰਗ ਹੀ ਹੈ, ਢੰਗ ਦੁਆਰਾ ਅੱਗੇ ਨੂੰ ਜਾਂਦੇ ਹਾਂ। ਉਸ ਵਾਸਤੇ ਆਪਾਂ ਫਿਰ ਕਰਦੇ ਹਾਂ ਵੀ ਕਹਿੰਦੇ ਫਲਾਨਾ ਬੰਦਾ ਤਾਂ ਕੋਰਸ ਕਰਨ ਗਿਆ ਹੋਇਆ, ਦੂਜਾ ਕੋਰਸ ਕਰਿਆ ਹੁੰਦਾ ਉਹਦੀ ਪੋਸਟ ਵੱਧ ਜਾਂਦੀ, ਔਰ ਕੀ ਹੈ ਇਹ ਦੁਨਿਆਵੀ ਗੱਲਾਂ ਨੇ। ਹੁਣ ਜਿਹੜਾ ਨਾਮ ਦਾ ਅਭਿਆਸ ਕਰਦਾ ਹੈ, ਜਿਹੜੇ ਅਗਲੀਆਂ ਵਸਤਾਂ ਨੇ ਉਹ ਤਾਂ ਫਿਰ ਪ੍ਰਗਟਾਪੇ ਹੀ ਹੋਣੀਆਂ ਨੇ, ਜੇ ਨਹੀਂ ਕਰੂਗਾ ਤਾਂ ਫਿਰ ਕਿੱਥੋਂ ਹੋਣੀਆਂ। ਆਹੋ ਇਸ ਤਰ੍ਹਾਂ ਹੌਲੀ ਹੌਲੀ ਅਤੇ ਬੈਖੜੀ ਬਾਣੀ ਹੈ। ਬੈਖੜੀ ਕਹਿੰਦੇ ਨੇ ਜਵਾਨ ਦੇ ਨਾਲ ਸਿਮਰਨ ਕਰਨਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਇਹਨੂੰ ਬੈਖੜੀ ਕਹਿੰਦੇ ਨੇ। ਬੈਖੜੀ ਬਾਜ ਬਰੰਗ ਅਤਰੰਗ ਹੋਰ ਹੈ, ਇਹ ਜਿਹੜੀ ਚਾਰ ਬਾਣੀਆਂ ਨੇ ਬਰੰਗ ਨੇ, ਅਤਰੰਗ ਫਿਰ ਅੱਗੇ ਆਊਗਾ। ਜਿੱਥੇ ਅੱਖਾਂ ਔਰ ਨੱਕ ਦੀ ਜੜ੍ਹ ਹਨ ਉੱਥੋਂ ਫਿਰ ਅਤਰੰਗ, ਇਹ ਜਾਪ ਹੈ, ਫਿਰ ਉਹ ਜਪਾ ਹੋ ਜਾਏਗਾ। ਦੇਖ ਲਓ ਆਪਾਂ ਤਾਂ ਕਦੇ ਕਰਿਆ ਨਹੀਂ, ਮੈਂ ਵੀ ਤੁਹਾਨੂੰ ਸੁਣਿਆ ਕਹੀ ਹੈ ਨਾ, ਮਹਾਰਾਜ ਜੀ ਸਾਨੂੰ ਸੁਣਾਉਂਦੇ ਹੁੰਦੇ ਸੀ ਵੀ ਐਂ ਸੁਰਤ ਚੜ੍ਹਦੀ ਹੈ ਨਾਮ ਨਾਲ ਜੁੜ ਕੇ, ਇਸ ਤਰ੍ਹਾਂ ਉੱਥੇ ਫਿਰ ਐਂ ਸਾਰਾ ਜੋ ਗੁੱਸਾ ਉਹ ਰੱਬੀ ਦੇਸ਼ ਹੈ, ਜਿਹੜਾ ਰੱਬੀ ਦੇਸ਼ ਦੇ ਜਿਹੜੇ ਫਿਰ ਸ਼ਹਿਰ ਨੇ ਉਹ ਵੀ ਦੀਦੇ ਨੇ ਉੱਥੇ। ਜਿਹੜਾ ਪਰਮਾਰਥ ਆ ਕੋਈ ਇੰਨਾ ਨਹੀਂ ਹੈ, ਆ ਦੁਨੀਆਂ ਤਾਂ ਨਹੀਂ ਹੋ ਸਕਦੀ, ਦੁਨੀਆਂ ਦੇ ਜਿਹੜੇ ਵਿਧਾਨ ਨੇ ਇੰਨੇ ਹੋ ਸਕਦੇ ਨੇ, ਪਰ ਜਿਹੜਾ ਪਰਮੇਸ਼ਰ ਦਾ ਵਿਧਾਨ ਆ ਉਹ ਤਾਂ ਨਾਲੇ ਹੈ ਵੀ ਇੱਕ ਰਸ, ਇਹਦਾ ਤਬਦੀਲੀ ਵਜ਼ੀਰ ਨੇ ਆ ਜਿਹੜੇ ਪਦਾਰਥ ਜੀ ਨੇ, ਅੱਜ ਅਫਸਰ ਹੈ ਕੱਲ੍ਹ ਨੂੰ ਬਸ ਘਰ ਬਹਾਲ ਦਿੰਦੇ ਨੇ ਜੇ ਕੋਈ ਗਲਤੀ ਹੋ ਜਾਏ, ਐਸਾ ਹੁੰਦਾ। ਉੱਥੇ ਨਹੀਂ, ਉਹ ਤਾਂ ਇੱਕ ਰਸ ਰਹਿੰਦੀ ਹੈ ਜੀ। ਓਏ ਪਰਾਵਾਣੀ ਬਸੰਤੀ ਮਧਵਾ ਔਰ ਬੈਖੜੀ, ਇਹ ਬਾਣੀ ਹੀ ਨੇ ਚਾਰ, ਇੱਥੇ ਅਭਿਆਸ ਕਰਨਾ ਪੈਂਦਾ, ਉਹਨੂੰ ਜਾਪ ਕਹਿੰਦੇ ਨੇ। ਜਦ ਕਰਨਾ ਨਹੀਂ ਨਾ ਹੈ ਫਿਰ ਉਹਨੂੰ ਜਪਾ ਕਹਿੰਦੇ ਨੇ। ਬਸ ਸੁਣਦਾ ਹੁੰਦਾ, ਹੁਣ ਵੀ ਸੁਣਦਾ, ਤੁਸੀਂ ਦੇਖ ਲਓ ਸੁਣ ਕੇ, ਸੁਣਦਾ, ਸੁਣਨ ਵਾਲੀ ਬਿਰਤੀ ਨਹੀਂ ਹੋਈ ਆਪਣੀ ਅਜੇ, ਜਦ ਹੋ ਜੂਗੀ ਜੇ ਉਹਨੂੰ ਬੀਨ ਨਹੀਂ ਤੀ ਸੁਣਨੋਂ ਹਟਦੀ, ਫਿਰ ਸੁਣਨ ਹਟੀ ਨਹੀਂ, ਸੁਣੀ ਜਾਵੇਗਾ, ਬਸ ਕੰਮ ਕਾਰ ਕਰੀ ਜਾਓ ਸੁਣੀ ਜਾਵੇਗਾ। ਆ ਇੱਕ ਦੱਸਿਆ ਵੀ ਜਦ ਉਹ ਦਿਮਾਗ ਦਾ ਕੰਮ ਕਰਦਾ ਨਾ, ਜਿਵੇਂ ਕਲਰਕ ਲੈਣ ਨਾ ਕਲਰਕ, ਉਹ ਫਿਰ ਕਹਿੰਦੇ ਉੱਥੇ ਫਿਰ ਕਰਨਾ ਪੈਂਦਾ ਥੋੜ੍ਹਾ ਜਿਹਾ। ਜਿਵੇਂ ਕਬੀਰ ਸਾਹਿਬ ਜੀ ਨੇ ਲਿਖਿਆ ਨਾ, ਜਬ ਲੱਗ ਤਾਗਾ ਬਾਹੋ ਬੇਹੀ, ਤਬ ਲੱਗ ਵਿਸਰੇ ਰਾਮ ਸੁਨੇਹੀ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਗੱਲ, ਤਾਂ ਆਪਾਂ ਦੂਈ ਛੇੜ ਲਈ, ਆਪਾਂ ਨੂੰ ਤਾਂ ਸਮਝ ਨਹੀਂ ਨਾ ਆਉਂਦੀ ਹੈ। ਖੈਰ ਮੈਂ ਤਾਂ ਸੁਣੀ ਹੋਈ ਜਾਂ ਕਹੀ ਜਾਊਂ, ਹੁਣ ਤੁਹਾਡੀ ਕਰੀ ਨਹੀਂ ਹੋਈ, ਤੁਹਾਨੂੰ ਸਮਝ ਨਹੀਂ ਆਉਣੀ। ਕੋਈ ਕੋਈ ਹੁੰਦਾ ਤਾਂ ਹੈ, ਜੇ ਇੱਕੋ ਹੀ ਹੋਵੇ ਨਾ ਇੱਕੋ ਹੀ ਸਮਝੋ, ਉਹਨੇ ਕਦਰ ਪਾਤੀ ਸਾਰੀ। ਪਹਿਲਾਂ ਤਾਂ ਜਸਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਪ੍ਰੇਮ ਨਾਲ, ਫਿਰ ਪਰਮੇਸ਼ਰ ਵਿਸਰਦਾ। ਯਾਰ ਲੱਗਦਾ ਗਾ ਹੋਵੇ, ਯਾਰ ਲੱਗਦਾ। साहब जी की जद अवस्था अगे चली गई, कबीर साहब जी बेचारे जलाहां दी ब्यादरी दे होए ने, भजन का शौक लग्या ते अपने आप भजन करन लग गए। अजकल भी कहिंदे ने की ओड़ा कोल कोल किसे कोल पुछण दी, तां फिर घर दे विच ही तू पढ़ के स्टेज लग जा, जाके उत्थे तू लग जाके उत्थे तैनूं नाल ला लैणगे। और इस तरह नाल कोई प्रेमी जी उहनूं सुपना आ गया, सुपने दे विच एमए दी डिग्री लै ली उहने, सुपने च उहने कहा आपां तां एमए पढ़े हां, चलो आपां कोई नौकरी लै लैणे ते लगे सरकार ते। उत्थे जाके खड़ गया, कहिंदा जी नौकरी खुली है, मैं एमए पढ़िया, मैनूं रख लो। उह कहिंदे कागज़ दिखा, कहिंदा कागज़ तां नहीं सुपने दा पढ़िया होया, सुपने च पढ़िया जी। कहिंदा आओ इस तरह का होंगे। तां फिर आकाशवाणी हुई कबीर साहब जी, आकाशवाणी होंदी है आत्मा की आवाज होंदी है, अदा हूँ एवं बना लिया इन्होंने तारा जी ला गई जी, आकाशवाणी कहते होंगी है, टेलीफोन है जरा आकाशवाणी है, ये बिल खांदी है कि गल इस गल इस तरह के न। ता फिर आकाशवाणी कह लगे कबीर जी ठीक है तेन शौक है, पर तू तो बेपीर है, तेरा मुर्शद का कोई है जी, मुर्शद बगैर तेन राह नहीं मिलना। बेचारा गरीब सी कहना जी मैं जानता नहीं मुर्शद कौन होंगे, कहते असी दस दें तेन, ज्यादा बिरादरी ने बहुत रौला होंगे, अब नहीं है। काशी दे विच रामानंद बरागी रहिंदा सी, ओह सी आत्मदर्शी, ओहदे सारी मजल तय करी हुई सी। गुरु कौन है? कहिंदे जिहड़ा आत्मा नूं मिला दे किसे मत दा चाहे, उसका नाम गुरु है। अपने दस गुरु होए ने, आत्मा नूं मिलाउंदे रहे ने सिख गुरु सी। आन मतां दे विच गुरु होए ने, उन्होंने मिलाया। जे आन मतां दे विच गुरु ना होंदे तां फिर इह भगतां दी बाणी नहीं सी महाराज ने लिखी, भाई तुसी सानूं करे हो, थोड़ी तां अवस्था ही नहीं है, थोड़ी बाणी कि लिखनी, लिखी भी नहीं कहीं नहीं। गुरु हुंदा सर्वग तरकाली हुंदा नाल जानदा हुंदा सब, अदे लोग गरीबां दी लिखी हुई है, वो आत्मदर्शी सन। मैंने ईश्वर कहने लग्या तू रामानंद जी नूं मुर्शद बना ला, हालांकि ब्यादरी भी नहीं थी खांदी, ब्यादरी कोई होर गल है, परमार्थ कोई होर गल, कितों वस्तु मिल जानी उहदा अभ्यास कर लेना ते कार्ज रास हो जांदा। उसने सोचा कबीर साहब जी, कहना महाराज गुरु ठीक है, मैं भी जानता रामानंद जी ने, ते पर हुण साडी तां ब्यादरी नहीं भी दिखांदी। भाई गुरदास जी ने लिखा होए प्रगट बनारसी रहिंदा रामानंद साईं, ਉਹ ਕਬੀਰ ਵਾਰ ਤਾਂ ਦੱਸਿਆ ਵੀ ਤੁਸੀਂ ਉੱਥੋਂ ਉਪਦੇਸ਼ ਲੈ ਲਾ ਜਾ, ਤੈਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇਗੀ, ਪੜ੍ਹੋ ਪ੍ਰੇਮ। Thank you. ਬਾਣੀ ਦੁਆਰਾ ਕਵੀ ਚਮਤਕਾਰੀ ਸਨ। ਤਿੰਨ ਚਾਰ ਕਿਸਮ ਦੇ ਪਜਨੀਕ ਨੇ, ਕਨਿਸ਼ਟ ਨੇ, ਮਾਧਮ ਨੇ, ਉੱਤਮ ਨੇ, ਸ੍ਰੇਸ਼ਟ ਨੇ। ਜਿਹੜੇ ਜਿਸ ਤਰ੍ਹਾਂ ਬੁੱਧ ਹੈ, ਜਿਸ ਤਰ੍ਹਾਂ ਬੱਚੇ ਹੁੰਦੇ ਨੇ, ਨਮ ਦਾ ਚਮੜਾ ਤੇਲਗਾ, ਜਿਹੜਾ ਨਮ ਦਾ ਨਾ ਨਮ ਦਾ, ਤੇ ਉਸ ਦੇ ਵਿੱਚ ਤੁਸੀਂ ਗਲੀ ਕਰੋ ਜਾਂ ਸੂਈ ਕੱਢ ਲਓਗੇ ਮਿਲ ਜੂ, ਤੇ ਫਿਰ ਚਮੜਾ ਹੈ। ਚਮੜੇ ਦੇ ਵਿਚਾਰ ਨਾਲ ਗਲੀ ਕੱਢ ਦਿਓ, ਜਿੰਨੀ ਗਲੀ ਉੱਨੀ ਰਹੂ, ਨਾ ਕੱਟੇਗੀ ਨਾ ਵਧੇਗੀ, ਫਿਰ ਤੇਲ ਆ ਗਿਆ। ਕਿਉਂਕਿ ਇੱਕ ਛਿੱਟਾ ਛੱਪੜ ਤੇ ਸੁੱਟ ਦਿਓ ਤੇਲ ਦਾ, ਸਾਰੇ ਖੂਹ ਤੇ ਫਿਰ ਜਾਵੇ। ਇਸ ਤਰ੍ਹਾਂ ਦੱਸਿਆ ਉੱਤਮ ਅਧਿਕਾਰੀ ਨੇ ਜਿਹੜੇ ਇੱਕ ਵੇਲੇ ਉਪਦੇਸ਼ ਵਸ ਆਵਾਜ਼ ਮਾਰੀ ਨੀ। ਜਿਸ ਤਰ੍ਹਾਂ ਜੇ ਰੋਸ਼ਨੀ ਕਰਨੀ ਹੋਵੇ, ਕਿਹੜੀ ਕਿਹੜੀ ਚੀਜ਼ ਹੈ? ਸਿੱਧੀ ਕਦੇ ਰੋਸ਼ਨੀ ਹੋਈ ਹੈ? ਪਹਿਲਾਂ ਤਾਂ ਠੂਠੀ ਲਿਆਉਣੀ ਪਊਗੀ, ਠੂਠੀ ਨੇ ਰੋਸ਼ਨੀ ਨਹੀਂ ਕਰਨੀ ਹੈ। ਫਿਰ ਉਹਦੇ ਵਿੱਚ ਤੇਲ ਪਾਉਣਾ ਪਊਗਾ, ਤੇਲ ਨੂੰ ਤੁਸੀਂ ਸ਼ੀਸ਼ ਲਾ ਦਿਓ ਭਾਂਬੜ ਨਿਕਲੀ, ਫਿਰ ਤੁਹਾਨੂੰ ਰੂਹ ਲਿਆਉਣੀ ਪਊ, ਰੂਹ ਨੂੰ ਰੱਖ ਦਿਓ ਨਹੀਂ ਅਗਲ, ਫਿਰ ਬੱਤੀ ਵੱਟਣੀ ਪਊ, ਫਿਰ ਬੱਤੀ ਵਿੱਚ ਰੱਖ ਦਿਓ, ਫਿਰ ਉਹਨੇ ਰੋਸ਼ਨੀ ਨਹੀਂ ਕਰਨੀ, ਰੋਸ਼ਨੀ ਆਊਗੀ ਫਿਰ ਦੀਵੇ ਦੁਆਰਾ। ਜੇ ਬੱਤੀ ਨਹੀਂ ਨਹੀਂ ਰੋਸ਼ਨੀ ਹੋਣੀ, ਜੇ ਤੇਲ ਨਹੀਂ ਨਹੀਂ ਰੋਸ਼ਨੀ ਹੋਣੀ, ਜਾਂ ਬੱਤੀ ਵੀ ਹੋਵੇਗੀ, ਠੂਠੀ ਵੀ ਹੋਵੇਗੀ, ਤੇਲ ਵੀ ਹੋਵੇਗਾ, ਫਿਰ ਜੇ ਬੁੱਝਦੇ ਦੀਵੇ ਕੋਲ ਲੈ ਜਾਓ, ਜਿਹੜਾ ਬੁੱਝਿਆ ਹੋਇਆ ਦੀਵਾ ਨਾ, ਤੁਸੀਂ ਉਸ ਨੂੰ ਲੈ ਜਾਓ, ਨਹੀਂ ਰੋਸ਼ਨੀ ਹੋਵੇਗੀ। ਜਦ ਤੁਸੀਂ ਮੱਚਦੇ ਜੀਵੇ ਕੋਲ ਜਾਓਗੇ ਉਸਨੂੰ, ਉਹ ਜਦ ਹੀ ਅੱਗ ਫੜ ਲੂਗੀ ਉਸਨੂੰ, ਉਹਦੇ ਵਿੱਚ ਸਾਰਾ ਤਿਆਰੀ ਹੈ ਨਾ, ਉਹਦੇ ਵਿੱਚ ਉੱਤਮ ਅਧਿਕਾਰੀ ਦੱਸਦੇ ਨੇ ਇਸਨੂੰ।
ਪਰਮੇਸ਼ਵਰ ਦਾ ਮੈਂ ਤੈਂ ਕੀ ਲੈਣਾ, ਮੱਥੇ ਲਾ ਕੇ ਤੈਨੂੰ ਜੁਗਤੀ ਰੱਖ ਦਿੰਦੇ, ਜੁਗਤ ਵੀ ਹੁਣ ਵਿਕੂੰਗਾ, ਕਹਿੰਦੇ ਉਹ ਕਰੀ ਸੀ। ਉਹ 2 ਵਜੇ ਆਪਣੀ ਕੁਟੀਆ ਚੋਂ ਨਿਕਲ ਕੇ ਦਰਿਆ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦਾ ਰੋਜ਼। ਜਿਵੇਂ ਆਪਣੇ ਵੀ ਨਿੱਤ ਕਰਮ ਨੇ, ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਸਿੱਖ ਵਾਸਤੇ, ਗੁਰ ਸਤਿਗੁਰ ਕਾ ਜੋ ਸਿੱਖ ਹੈ। ਸਿੱਖ ਤਾਂ ਆਪਾਂ ਸਾਰੇ ਹੀ, ਚਾਹੇ ਆਪਾਂ 5 ਬੋਤਲਾਂ ਰੋਜ਼ ਸ਼ਰਾਬ ਦੀਆਂ ਪੀਂਦੇ, ਜੇ ਆਪਾਂ ਨੂੰ ਪੁੱਛੇ ਕੋਈ, ਮੈਂ ਤਾਂ ਸਿੱਖ, ਮੇਰਾ ਪਿਤਾ ਵੀ ਸਰਦਾਰ ਹੈ, ਉਹ ਬੰਦਾ 15-20 ਬੋਤਲਾਂ ਰੋਜ਼ ਪੀਂਦਾ, ਉਹ ਵੀ ਸਿੱਖ ਹੈ। ਪਰ ਸਿੱਖ ਹੀ ਸਿੱਖ ਆ, ਜਿਹੜੀ ਵਸਤਾ ਉਹ ਪੁੱਛਣਾ ਆਵੇਗੀ, ਉਹਦਾ ਗੁਰੂ ਦੇ ਹੁਕਮ ਅਨੁਸਾਰ ਆਵੇਗੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਰ ਕੇ ਉੱਥਰ ਨਾਮ ਤੋਂ ਆਵੇ, ਉਦਮ ਕਰੇ ਭਰ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮ ਹੈ। ਜਿਹੜਾ ਸਿੱਖ ਹੈ, ਸਾਰੇ ਮੱਤਾਂ ਦੇ ਮਹਾਤਮਾ ਇਸ਼ਨਾਨ ਕਰਦੇ ਨੇ, ਬੜੇ ਬੁਰੇ ਉਹਨਾਂ ਨੇ ਦੱਸਿਆ। Thank you. ਜਿਹੜਾ ਸਿੱਖ ਹੈ ਨਾ, ਸਿੱਖ ਨੂੰ ਤਾਂ ਹੁੰਦਾ ਗੁਰੂ ਦਾ ਹੁਕਮ, ਆਮ ਨੂੰ ਹੁੰਦਾ ਵਿਦੇਸ਼। ਉੱਥੇ ਸਿੱਖ ਵਰਤੀ ਦੱਸਿਆ ਗੁਰ ਸਤਿਗੁਰ ਕਾ ਜੋ ਸਿੱਖ ਹੈ ਸੋ ਪਲਕਾ ਥਰ ਨਾਮ ਤੇ ਆਵੇ। ਪਲਕਾ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ। ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲਹਿਣਾ ਵੀ ਆ ਗਏ, ਮੁੱਠੀ ਚਾਤੀ ਕਰਦੇ ਨੇ। ਲਹਿਣਾ ਜੀ ਨੇ ਬੇਨਤੀ ਕਰੀ, ਮਹਾਰਾਜ ਜੀ ਆਪ ਜੀ ਨੇ ਸਿੱਖਾਂ ਨੂੰ ਦੋ ਵਜੇ ਉੱਠਣਾ ਬੜਾ ਉਪਦੇਸ਼ ਕਰ, ਇਹ ਦੱਸੋ ਵੀ ਇਸਦਾ ਫਲ ਕੀ ਹੈ ਦੋ ਵਜੇ ਉੱਠਣ। ਜਿੰਨਾ ਚਿਰ ਕਿਸੇ ਚੀਜ਼ ਦਾ ਪਤਾ ਨਾ ਲੱਗੇ ਇਨਸਾਨ ਕਰਦਾ ਨਹੀਂ ਹੁੰਦਾ। ਆਪਾਂ ਹਰ ਇੱਕ ਕੀ ਚੀਜ਼ ਲਾਭ ਵਾਸਤੇ ਆ, ਜਿਹੜਾ ਬੱਚਾ 16 ਸਾਲ ਪੜ੍ਹਦਾ ਹੈ ਉਹਨੂੰ ਪਤਾ ਹੈ ਮੈਨੂੰ ਬਹੁਤ ਚੰਗੀ ਸੋਸ਼ਟ 'ਤੇ ਚਲਾ ਜਾਵਾਂਗਾ। ਦੱਸੋ ਉਮਰ ਤੋਂ ਇਹ ਇਸ਼ਨਾਨ ਕਰਨ ਨੂੰ ਤਾਕੀਦ ਕੀਤੀ ਹੈ ਸਿੱਖਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੁਰਖਾ ਬਹੁਤ ਵਧੀਆ ਤਾਂ ਸਵਾਲ ਕਰਿਆ, ਬਹੁਤ ਭਲਾ ਹੋਵੇਗਾ ਤੁਹਾਨੂੰ। ਕਹਿੰਦੇ ਲੈ ਸੁਣ ਲਾ, ਤੈਨੂੰ ਸਿਰਫ ਸੁਣਾਉਣ ਦਾ ਫਲ ਦੱਸਾਂਗੇ, ਜਿਹੜੇ ਸਿਮਰਨ ਕਰਦੇ ਨੇ ਨਾ ਫਿਰ ਸਿਮਰਨ ਦਾ ਫਲ ਨੀ ਕੋਈ ਦੱਸ ਸਕਦਾ। ਇਹ ਇਹੀ ਜਾਣ ਲਾ ਜਿਹੜਾ ਕਰਦਾ, ਜਿਵੇਂ ਇੱਕ ਸੰਸੂ ਮਿਲੇਗਾ ਇੱਕ ਪਰਸੂ ਮਿਲੇਗਾ। ਮੈਂ ਭਗਵਾਨ ਸਿੱਖ ਨੂੰ ਤਾਂ ਹੁੰਦਾ ਗੁਰੂ ਦਾ ਹੁਕਮ, ਆਮ ਨੂੰ ਹੁੰਦਾ ਵਿਦੇਸ਼। ਇੱਥੇ ਸਿੱਖ ਵਰਤੀ ਦੱਸਿਆ ਗੁਰ ਸਤਿਗੁਰ ਕਾ ਜੋ ਸਿੱਖ ਹੈ ਸੋ ਪਲਕਾ ਥਰ ਨਾਮ ਤੇ ਆਵੇ। ਪਲਕਾ ਕਹਿੰਦੇ ਨੇ ਅੰਮ੍ਰਿਤ ਵੇਲੇ ਨੂੰ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲਹਿਣਾ ਵੀ ਆ ਗਏ, ਮੁੱਠੀ ਚਾਪੀ ਕਰਦੇ ਨੇ। ਲਹਿਣਾ ਜੀ ਨੇ ਬੇਨਤੀ ਕਰੀ, ਮਹਾਰਾਜ ਜੀ ਆਪ ਜੀ ਨੇ ਸਿੱਖਾਂ ਨੂੰ ਦੋ ਵਜੇ ਉੱਠਣਾ ਬੜਾ ਉਪਦੇਸ਼ ਕਰ, ਇਹ ਦੱਸੋ ਵੀ ਇਸਦਾ ਫਲ ਕੀ ਹੈ ਦੋ ਵਜੇ ਉੱਠਣਾ। ਜਿੰਨਾ ਚਿਰ ਕਿਸੇ ਚੀਜ਼ ਦਾ ਪਤਾ ਨਾ ਲੱਗੇ ਇਨਸਾਨ ਕਰਦਾ ਨਹੀਂ ਹੁੰਦਾ। ਆਪਾਂ ਹਰ ਇੱਕ ਕੀ ਚੀਜ਼ ਲਾਭ ਵਾਸਤੇ ਆ, ਜਿਹੜਾ ਬੱਚਾ 16 ਸਾਲ ਪੜ੍ਹਦਾ ਹੈ ਉਹਨੂੰ ਪਤਾ ਹੈ ਮੈਨੂੰ ਬਹੁਤ ਚੰਗੀ ਸੋਸ਼ਟ 'ਤੇ ਚਲਾ ਜਾਵਾਂਗਾ। ਦੱਸੋ ਉਮਰ ਤੋਂ ਇਹ ਇਸ਼ਨਾਨ ਕਰਨ ਨੂੰ ਤਾਕੀਦ ਕੀਤੀ ਹੈ ਸਿੱਖਾਂ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪੁਰਖਾ ਬਹੁਤ ਵਧੀਆ ਤਾਂ ਸਵਾਲ ਕਰਿਆ, ਬਹੁਤ ਭਲਾ ਹੋਵੇਗਾ ਤੁਹਾਨੂੰ। ਕਹਿੰਦੇ ਲੈ ਸੁਣ ਲਾ, ਤੈਨੂੰ ਸਿਰਫ ਸੁਣਾਉਣ ਦਾ ਫਲ ਦੱਸਾਂਗੇ, ਜਿਹੜੇ ਸਿਮਰਨ ਕਰਦੇ ਨੇ ਨਾ ਫਿਰ ਸਿਮਰਨ ਦਾ ਫਲ ਨੀ ਕੋਈ ਦੱਸ ਸਕਦਾ। ਉਹ ਇਹੀ ਜਾਣ ਲਾ ਜਿਹੜਾ ਕਰਦਾ, ਜਿਵੇਂ ਇੱਕ ਸੰਸੂ ਮਿਲੇਗਾ ਇੱਕ ਪਰਸੂ ਮਿਲੇਗਾ। ਹੁਣ ਆਪਾਂ ਸੁਣਿਆ ਕਹਿਤਾ, ਪਰ ਜਿਹੜੀ ਇਹ ਰਸਤਾ ਉਹ ਜਿਹੜਾ ਕਰਦਾ ਉਸਨੂੰ ਪਤਾ, ਬਾਹਰਲੀ ਕਿਰਿਆਤਾ ਦੱਸਦਾਂਗੇ ਵੀ ਅੰਮ੍ਰਿਤ ਵੇਲੇ ਉੱਠਦਾ ਸਿੱਖ ਇਸ਼ਨਾਨ ਕਰਦਾ, ਬਾਣੀ ਪੜ੍ਹਦਾ, ਗੁਰਦੁਆਰੇ ਜਾਂਦਾ, ਕੀਰਤਨ ਕਰਦਾ, ਹੱਕ ਦੀ ਕਿਰਤ ਕਰਦਾ, ਚੰਗਾ ਆਦਰ ਵੀ ਕਰਦੇ ਨੇ। ਇਸ ਤਰ੍ਹਾਂ ਦਾ ਬਾਹਰਲਾ ਜਿਹੜੀ ਅੰਦਰ ਉਹਦੇ ਵਾਸਤੇ ਉਹਨੂੰ ਕੌਣ ਜਾਣੇ, ਜਿਹੜਾ ਉਹਨੇ ਆਤਮਾ ਨੂੰ ਸਾਖਿਆਤ ਕਰ ਲਿਆ ਮਨ ਦੇ ਵਿੱਚ, ਤੂੰ ਉਸਨੂੰ ਤਾਂ ਉਹੀ ਜਾਣ ਲੈ ਵੀ ਕਿਤਨੀ ਤਾਕਤ ਆ ਆਤਮਾ ਨੂੰ। ਕਹਿਣ ਲੱਗੇ ਲੈ ਸੁਣ, ਜਿਹੜਾ ਸਿੱਖ 2 ਵਜੇ ਇਸ਼ਨਾਨ ਕਰਦਾ ਨਾ, ਇਸ਼ਨਾਨ ਕਰਨ ਦਾ ਫੜਕ ਨਾ ਪੁਰਖਾ ਸੁਣ, ਜਿਵੇਂ ਕੋਈ 1.25 ਮਣ ਸੋਨਾ ਦਾਨ ਕਰ ਦੇਵੇ, ਇੰਨਾ ਪੁੰਨ ਲੈ ਤੇ ਫਿਰ ਉਦੋਂ ਥੋੜ੍ਹਾ ਜਿਹਾ 1.25 ਮਣ ਚਾਂਦੀ, ਉਦੋਂ ਥੋੜ੍ਹਾ ਜਿਹਾ ਮੇਰੇ 1.25 ਮਣ ਦੁੱਧ, ਥੋੜ੍ਹਾ ਜਿਹਾ ਪਾਠ ਕਰ ਲੈ ਗਿਆ। ਕਹਿੰਦੇ 1.25 ਮਣ ਅਨਾਜ, ਦਿਨ ਚੜ੍ਹੇ ਪਿੰਡਾ ਤੋਂ ਲੋ ਫਲ ਕੋਈ ਨਹੀਂ। ਆਪਾਂ ਪਿੰਡੇ ਤੋਂ ਨਹੀਂ ਹਾਂ, ਫਲ ਦਾ ਕਹਿੰਦੇ ਆਪਾਂ ਨੂੰ ਗਿਆਨ ਹੀ ਨਹੀਂ, ਕਹਿੰਦੇ ਆਪ ਲੈ ਗਏ ਆਪਾਂ ਫਲ, ਕਹਿੰਦੇ ਲੈਣਾ ਹੀ ਨਹੀਂ ਆਪਾਂ ਨੇ ਫਲ, ਆਪਾਂ ਵਰਲੀਆਂ ਨਹੀਂ ਬਣ ਕੇ ਜਾਂਦੇ, ਬਣਲੀਆਂ ਨਹੀਂ ਹੁੰਦਾ ਕਰਮੇ ਦਾ ਫਲ ਲੱਗਦਾ, ਤੂੰ ਜਾਂਦੇ ਹੀ ਆਪਾਂ ਬਣਗਾ ਨਹੀਂ ਬਣੇ ਹੁਣ, ਇੱਛੜਾ ਬਣ ਗਿਆ ਗਾਹ, ਲੈਛੜਾ ਬਣਗਾ ਨਹੀਂ ਬਣ ਗਿਆ, ਜਦ ਤੇਰੀ ਫਿਰ ਪੱਖ ਹੋਵੇਗੀ ਫਿਰ ਪੂਰਾ ਉਤਰੇਗਾ ਤੂੰ। ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਚਲੇ ਗਏ। ਅੱਗੇ ਇੱਕ ਸ਼ਹਿਰ ਸੀਗਾ ਬ੍ਰਹਮਜਾਨੀਆਂ ਦਾ, ਸਾਰਾ ਹੀ ਸ਼ਹਿਰ ਪੂਰਾ ਕਲਕੱਤਾ ਸਾਰਾ ਬ੍ਰਹਮਜਾਨੀਆਂ ਦਾ ਹੀ ਹੋ। ਅਗਲੇ ਬਾਹਰਲੇ ਮੁਲਕ ਨੇ ਸਾਰੇ ਬ੍ਰਹਮਜਾਨੀ ਹੋਏ ਨੇ, ਸਾਰੇ ਬ੍ਰਹਮਜਾਨੀ ਹੋਏ ਨੇ, ਕਹਿੰਦੇ ਹੋਈ ਨਹੀਂ ਮੌਜਾਂ ਕਰੋ। ਆਹ ਇਸ ਤਰ੍ਹਾਂ ਨਾਲ ਦੱਸੋ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਜਣਾ ਦੀ, ਇਹਨਾਂ ਨੂੰ ਜਣਾ ਦਿਓ ਬ੍ਰਹਮਜਾਨ ਕੀ ਹੁੰਦਾ। ਬਾਲਾ ਵਰਦਾਨਾ ਨਾਲ ਨੇ ਚਲੇ ਗਏ ਉਸਦੇ ਦੇਸ਼ ਦਾ ਜਿਹੜਾ ਰਾਜਾ ਸੀ ਨਾ, ਉਹਨੂੰ ਕੋਟ ਦਾ ਰੋਗ ਹੋਇਆ ਸੀ। ਕੋਟ ਤੇ ਮਹਾਰਾਜ ਜੀ ਬਾਹਰ ਜਾ ਕੇ ਬੈਠ ਕੇ ਮਰਦਾਨੇ ਨੂੰ ਮੁਚਕਾ ਫੜਾ ਦਿੱਤਾ। ਕਹਿੰਦੇ ਰਾਜ ਤੂੰ ਦੱਸ ਝੰਡੋਰਾ ਗਿਆ ਬਾਇਸ ਕੀ ਦੱਸ ਕੀ ਮਰਦਾਨਾ, ਕਹਿੰਦਾ ਸਾਡਾ ਬੜੇ ਬੜੇ ਨਾਲ ਫਿਰਦੇ ਫਿਰਦੇ ਪਟਿਆਲੇ ਆ ਗਏ। ਕਥਾ ਹੁੰਦੀ ਹੈ ਮਹਾਤਮਾ ਲੋਕ ਕਥਾ ਕਰਦੇ ਨੇ ਕੀ ਆ ਗਿਆ ਸ਼ਬਦ ਫਿਰ ਬਰਮ ਗਿਆਨੀ ਦਾ ਵੀ ਇਹੋ ਜਿਹਾ ਹੁੰਦਾ ਜਾਂ ਸਿੱਧੇ ਸਾਦੇ ਜੇ ਲੋਕ ਹੁੰਦੇ ਸੀ ਤੂੰ ਬੁੜੀ ਉੱਠੀ ਅੱਠ ਦੇ ਨੀ ਕੱਖੜ ਵੀ ਕਥਾ ਕਰੀਗਾ ਉਹ ਪੰਡਿਤ ਜੀ ਜਿਹੜਾ ਇੱਕ ਤਾਂ ਜਾਤੀ ਦੇ ਪੰਡਿਤ ਦਿੰਦੇ ਨੇ ਇੱਕ ਪੜ੍ਹੇ ਵੀ ਨਹੀਂ ਪੰਡਿਤ ਕਹਿੰਦੇ ਨੇ ਦੂਸਰਾ ਨੇ ਲਿਖਿਆ ਗੁਰੂ ਘਰ ਦੇ ਵਿੱਚ ਪਰਮਾਸ ਦੇ ਵੀ 100 ਪੰਡਿਤ ਜੋ ਤਿੰਨੇ ਗੁਣਾਣੀ ਪੰਡ ਉਤਾਰ ਮੈਂ ਆਪਣੇ ਸਾਰਿਆਂ ਦੀ ਸਿਰ ਤੇ ਚੱਕੀ ਹੋਈ ਆ ਬਸ ਦਲੀਆ ਕਰਦੀ ਜੀ ਜਦੋਂ ਵਧੀ ਜਾਂਦਾ ਭਾ ਹੋਰ ਲੜੀ ਜਾਂਦਾ ਇਸ ਤਰ੍ਹਾਂ ਦਾ ਉਹ ਵਿਆਹ ਲਿਆਈ ਜਾ ਕੇ ਮਾਈ ਇੱਕ ਉਹ ਵੀ ਫਿਰ ਹੋਈ ਸੀ ਤਾਂ ਸਾਹਮਣੇ ਆ ਕੇ ਖੜਦੀ ਬਾਬਾ ਖੁਦਾ ਸਿੰਘ ਮਹਾਰਾਜ ਬੈਠੇ ਦੀ ਸਮਾਧੀ ਲੈਣ ਕਥਾ ਸੁਣਦੇ ਸੀ ਤਾਂ ਕਥਾ ਬੰਦ ਹੋ ਗਈ ਉਹਨਾਂ ਨੇ ਨੇਤਰ ਖੋਲ ਵੀ ਗੱਲ ਕੀ ਆ ਕਥਾ ਕਿਉਂ ਬੰਦ ਕਰ ਫਿਰ ਚਾਚਾ ਵੀ ਸੁਣੀ ਉਹਨੇ ਉਹਦਾ ਚੁੱਪੀ ਕਰ ਗਏ ਕਥਾ ਵਾਲੇ ਤੋਂ ਬਾਬਾ ਖੁਦਾ ਸਿੰਘ ਮਹਾਰਾਜ ਨੇ ਮਾਤਾ ਉਹਦੇ ਲਿਆ ਜੰਗਲ ਦੇ ਵਿੱਚ ਹੋਰ ਜਾਨਵਰ ਬਹੁਤ ਹੁੰਦੇ ਨੇ ਬਹੁਤ ਸ਼ੇਰ ਵੀ ਹੁੰਦਾ ਕੋਈ ਨਾ ਕੋਈ ਵਿਨਾਸ਼ ਨਹੀਂ ਹੋਵੇ ਕਿਸੇ ਵਸਤੂ ਦਾ ਮਹਾਰਾਜ ਵੀ ਛੰਨਾ ਫੜ ਲਿਆ ਪੰਛੀ ਦੇ ਛੰਨੇ ਹੁੰਦੇ ਨੀ ਗੱਲ ਸਾਰੀ ਪੀ ਗਏ ਸਮਾਧੀ ਰੱਖ ਗਏ ਚੌਥੇ ਦਿਨ ਨੇਤਰ ਖੋਲੇ ਜਾ ਕੇ ਗਏ ਅੰਮ੍ਰਿਤ ਬਣਾਤਾ ਬੋਲਦਾ ਉਹ ਵਾਸਤਾ ਤੂੰ ਇਹਨਾਂ ਨੂੰ ਤਾਂ ਬਣਾਤਾ ਆਪਾਂ ਨਹੀਂ ਬਣਾ ਸਕਦਾ ਬੜੇ ਮਹਾਰਾਜ ਜੀ ਆਪਣੇ ਘੋੜੇ 'ਚ ਬੈਠੇ ਨੇ ਅਤੇ ਉਹਨਾਂ ਕੋਲ ਡਾਕਟਰ ਆਉਂਦੇ ਰਹਿੰਦੇ ਸੀ ਮਰਮ ਲਏ ਸੀ ਕਢਾਣੀ ਦਾ ਉਹ ਆ ਜਾਂਦਾ ਸੀ ਅਤੇ ਆਪਣਾ ਈਸ਼ਵਰ ਸਿੰਘ ਜੀ ਦਾ ਦਰਾਹ ਆ ਉਹ ਵੀ ਆ ਜਾਂਦਾ ਸੀ ਫਿਰ ਬਾਜ ਦੀ ਢੀਕ ਸਿੰਘ ਆ ਉਹ ਵੀ ਆ ਜਾਂਦਾ ਤੂੰ ਬਾ ਗਿਆ ਇਸ ਤਰ੍ਹਾਂ ਦੇ ਨਾਲ ਹੋਰ ਵੀ ਛਪਾਰ ਮੰਡੀ ਦਾ ਉਹ ਵੀ ਆ ਜਾਂਦਾ ਤੂੰ ਇਸ ਤਰ੍ਹਾਂ ਆ ਜਾਂਦੇ ਦਰਸ਼ਨ ਮੇਲਾ ਕਰਨ ਅਤੇ ਫਿਰ ਗੱਲ ਚਲਤੀ ਹੌਲੀ ਹੌਲੀ ਮਹਾਰਾਜ ਨਾਲ ਕਦੇ ਇੱਕ ਦੇਹ ਨਿਕਲਿਆ ਦਾ ਕੋਈ ਟੈਸਟ ਨਹੀਂ ਦੱਸ ਸਕਿਆ ਕਿਸੇ ਅੰਗਰੇਜ਼ ਦਾ ਮੈਂ ਦੱਸਦਾ ਉਹ ਜੀਵ ਤੇ ਰੱਖੀ ਲਿਆ ਮਰ ਗਿਆ ਉਹ ਬੜੇ ਮਹਾਰਾਜ ਨੇ ਮੰਗਾ ਦੀ ਕਿਤੋਂ ਕਹਿੰਦੇ ਆਪੇ ਹੀ ਪੈਦਾ ਕਰ ਲਈ ਮਰਮ ਦੇ ਬਾਅਦ ਉਹ ਵੀ ਬੈਠੇ ਨੇ ਸਾਰੇ ਖਾਸੀ ਗਲੀ ਚੂਰ ਇੱਥੇ ਜੀ ਕਹਿੰਦੇ ਮਰਮ ਦੇ ਜੀ ਅਸੀਂ ਗਏ ਆ ਮਰਮ ਦੇ ਲੋ ਸਾਹ ਚੜ ਗਿਆ ਕਹਿੰਦੇ ਮਹਾਰਾਜ ਜੀ ਤੁਸੀਂ ਕਿੱਥੋਂ ਲੈ ਲਈ ਮੈਂ ਉਹ ਕਹਿੰਦੇ ਤਾਂ ਤੈਨੂੰ ਪੁੱਛਦੇ ਹਾਂ ਬਈ ਅਸੀਂ ਗਿਆ ਇਹੋ ਜੀ ਨੂੰ ਕਹਿੰਦੇ ਤੁਸੀਂ ਟੈਸਟ ਵੀ ਕੋਈ ਦੱਸੋ ਗਿਆ ਕਹਿੰਦੇ ਮਹਾਰਾਜ ਜੀ ਹੈ ਤਾਂ ਅਸੀਂ ਪਤਾ ਨਹੀਂ ਖੜਾ ਲਓ ਇਸ ਨੂੰ ਕਹਿੰਦੇ ਕੋਈ ਨਹੀਂ ਤੁਸੀਂ ਹੈ ਉਹੀ ਨੂੰ ਕਹਿੰਦੇ ਹੈ ਤਾਂ ਮਹਾਰਾਜ ਜੀ ਨਹੀਂ ਸਿੱਖਦੀ ਕਹਿੰਦੇ ਬਕ ਬੱਕੀ ਹੈ ਮਹਾਰਾਜ ਕਹਿੰਦੇ ਬਕ ਬੱਕੀ ਹੈ ਇਸ ਤਰ੍ਹਾਂ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਇੱਕ ਵਰਮ ਜਾਣੀ ਚਾਹੀਦਾ ਉਹ ਕਹਿੰਦਾ ਵੀ ਸਾਡਾ ਸਾਰਾ ਹੀ ਸ਼ਹਿਰ ਵਰਮ ਜਾਣੀ ਹੈਗਾ ਹੀ ਹੈ ਇੱਕ ਕਿਉਂ ਕਹਿੰਦੇ ਕਈ ਲਓ ਘੱਟ ਹੈ ਇੱਥੇ ਆਹ ਬਾਜ਼ਾਰ ਸਾਰੇ ਵਰਮ ਜਾਣੇ ਨਹੀਂ ਭਰੇ ਫਿਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸ ਤਰ੍ਹਾਂ ਇੱਕ ਰਹਿਣਾ ਵਾ ਸਿਰਫ ਆਹ ਕੋਈ ਨੂੰ ਵੜ ਦੇ ਇੱਥੇ ਨੂੰ ਪੀੜਾਂਗੇ ਤੇਲ ਕੱਢਾਂਗੇ ਰਾਜੇ ਨੂੰ ਮਾਰਦਾਂਗੇ ਡਾਉਂਡੀ ਪਿਰਤੀ ਫਿਰ ਡਾਉਂਡੀ ਸ਼ਹਿਰ ਦੇ ਵਿੱਚ ਬਈ ਬਰਮ ਜਾਣੀ ਕੋਹਲੂ ਕੱਢਿਆ ਉਹਦੇ ਵਿੱਚ ਪੀਰ ਕੇ ਉਸਦਾ ਤੇਲ ਰਾਜ ਦੇ ਲਾਉਣਾ ਕੋਹੜ ਹਟ ਗਏ ਹੈ ਕੋਈ ਸਾਰੇ ਮਰ ਗਏ ਕੱਢਾਂ 'ਚ ਜੇ ਤੁਸੀਂ ਅੱਜ ਬਰਮ ਜਾਣੀ ਹੈ ਕਹਿੰਦਾ ਨਹੀਂ ਜੀ ਮੈਂ ਤਾਂ ਨਹੀਂ ਹਾਂ ਇਸ ਤਰ੍ਹਾਂ ਮਜਨੂੰ ਨੇ ਮੇਲਾਂ ਮੇਲਾਂ ਨੇ ਆਰਡਰ ਕਰ ਦਿੱਤਾ ਬਈ ਮਜਨੂੰ ਜੋ ਮਰਜ਼ੀ ਖਾਵੇ ਤੇ ਮਹੀਨੇ ਮਗਰੋਂ ਦਿਨ ਵੇਚੋ ਲੈ ਲਿਆ ਮੇਰੇ ਵਰਗਿਆਂ ਨੇ ਪਾ ਲੀਆਂ ਗਲਾਂ ਖਫਣੀਆਂ ਫਿਰ ਉਹ ਗੁਲਾਬ ਜਾਮਣਾ ਖਾਗਾ ਨੀ ਤੋਲੀਆਂ ਜਾਂ ਦੁੱਧ ਦੇ ਵਿੱਚ ਜਲੇਬੀ ਲਾਈਨਾਂ ਲੱਗ ਜਾਗਾ ਮਜਨੀਆਂ ਦੀਆਂ ਖਾ ਖਾ ਕੇ ਮੱਗ ਗਏ ਜਾਂ ਲੱਖਾਂ ਰੁਪਇਆ ਆਇਆ ਬਿੱਲ ਉਹ ਰਾਣੀ ਨੂੰ ਵੀ ਇੰਨੀਆਂ ਮਜਨੂੰ ਖਾ ਜਾਂਦਾ ਫਿਰ ਦੁਕਾਨ ਵਾਲੀ ਦੁਕਾਨਦਾਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਆਇਆ ਅਸੀਂ ਆਉਂਦੇ ਨੇ ਮਾਂ ਤੁਹਾਡਾ ਲੈਂਦੇ ਨੇ ਅਸੀਂ ਦੇਈ ਜਾਂਦੇ ਹਾਂ ਕਹਿੰਦੇ ਅੱਛਾ ਚੰਗਾ ਫਿਰ ਕਹਿੰਦੇ ਮੇਰਾ ਇੱਕ ਅਸੀਂ ਲੱਗੀ ਕਹਿੰਦੇ ਜਦ ਮਜਨੂੰ ਆ ਗਏ ਨਾ ਉਹਨੂੰ ਕਹਿੰਦੇ ਵੀ ਲੀਲਾ ਨੇ ਕਲੇਜੀ ਦਾ ਮਾਸ ਮੰਗਿਆ ਇੱਥੇ ਕੱਢ ਕੇ ਰੱਖ ਫਿਰ ਕਹਿੰਦੇ ਦਵਾਂ ਗੁਲਾਬ ਜਾਮਣ ਇੱਥੇ ਰੱਖ ਕੱਢ ਕੇ ਜਿਹੜਾ ਲੀਲਾ ਲੱਗਿਆ ਖੜੀਆਂ ਜਿਹੜਾ ਦੁਕਾਨ ਵੀ ਲਗਾ ਗਿਆ ਉਸਨੇ ਦੱਸਿਆ ਕਿਹਾ ਬਸ ਪਤਾ ਨਹੀਂ ਕਿੱਧਰ ਨੂੰ ਭੱਜਦੀਆਂ ਫੜੋ ਗਣੇਸ਼ ਨਾਰਾਇਣ ਅੱਛਾ Thank you. ਰੱਖ ਦੋ ਜੋ ਮਰਜ਼ੀ ਛਕੋ। ਕਈ ਵਾਰ ਆਈਆਂ ਲੈਣਾ ਜਿਵੇਂ ਕਲਮੀ ਧਰਮ ਮਹਾਰਾਜ ਜੀ ਨੇ ਪਰਚਾ ਪਾਇਆ ਤੇ ਤਲਵਾਰ ਕੱਢ ਕੇ ਖੜ ਗਏ ਜੀ ਤਖ਼ਤ ਦੇ ਉੱਤੇ ਤੇ ਮੇਰੇ ਵਰਗੇ ਤਾਂ ਕਨਾਤਾ ਉਹਨੇ ਲੋਗੋ ਇਸਦੀ ਨਿਕਲੇ ਕਨਾਤਾਂ ਦੇ ਪਰ ਇਹਦੀ ਵੀ ਨਹੀਂ ਗਏ ਰਾਹ ਦੀ ਕਿ ਕਨਾਤ ਦੇ ਹਜ਼ੂਰ ਆਉਂਦੇ ਨੇ ਚੱਕੋ ਜਾਂਦੇ ਤਾਂ ਇਸ ਤਰ੍ਹਾਂ ਜਾਲਾ ਨੇ ਕਿਹਾ ਦੁਕਾਨਦਾਰ ਨੇ ਭਾਈ ਤੂੰ ਮਜਨੂ ਹੈ ਕਹਿੰਦਾ ਤੂੰ ਮੈਨੂੰ ਭੁੱਲਿਆ ਹੈ ਰਵਈਆਂ ਦੇ ਲਾਲ ਜਾਊਣਾ ਖਾਨਾ ਤੇਰੇ ਕੋਲ ਕਹਿੰਦਾ ਹਾਂ ਮੈਂ ਤੈਨੂੰ ਜਾਣਦਾ ਤਾਂ ਹਾਂ ਪਰ ਗੱਲ ਹੋਰ ਆ ਕਹਿੰਦਾ ਕੀ ਹੈ ਕਹਿੰਦਾ ਲੇਲਾ ਨੇ ਕਿਹਾ ਤੇਜ਼ੀ ਦਾ ਮਾਸ ਕੱਢ ਕੇ ਇੱਥੇ ਰੱਖੋ ਫਿਰ ਗੁਲਾਬ ਮੁੜਿਆ ਆਪਣਾ ਖਾ ਲਓ ਪਿੱਛੇ ਨਹੀਂ ਮੁੜ ਗਿਆ ਪਿੱਛੇ ਹੀ ਮੁੜ ਗਿਆ ਉਹ ਜੂਆ ਨੇ ਵੀ ਫੋੜ ਲਿਆ ਸਾਰੇ ਮੁੜ ਗਏ ਖਾਲੀ ਖਾਲੀ ਹੋ ਗਿਆ ਬਾਜ਼ਾਰ ਜਿਹੜੇ ਬਾਜ਼ਾਰ ਭਰੇ ਫਿਰ ਗਏ ਜੀ ਵੀਹ ਤੀਹ ਸਾਲ ਜੀ ਦਾ ਕੋਈ ਸੇਠ ਦੀ ਅੱਖਾਂ ਦੇ ਵਪਾਰ ਕਰ ਲੈਂਦੇ ਸੀ ਅੱਗੇ ਉਹਨੇ ਕਿਹਾ ਵੀ ਚਲੋ ਵੀਹ ਸਾਲ ਜੀ ਤੋਂ ਨਾਮ ਲੈ ਕਰੀਏ ਉਹ ਆ ਗਿਆ ਤੁਸੀਂ ਮੇਰਾ ਮੇਰਾ ਰੱਖਦੇ ਹੋ ਇਹਨੇ ਪੈਸੇ ਮੈਂ ਬੈਠ ਗਿਆ ਵੀਹ ਸਾਲ ਜੀ ਆਪਣੇ ਨਾਮ ਕਾਗੇ ਕੁੱਗੇ ਠੀਕ ਕਰਦੇ ਜੀ ਕਹਿੰਦੇ ਮਹਾਰਾਜ ਜੀ ਮੈਨੂੰ ਨਾਮ ਦੇ ਦਿਓ ਕਹਿੰਦਾ ਸੁਣੀ ਨਾ ਵੀਹ ਸਾਲ ਜੀ ਫਿਰ ਗਿਆ ਨਾਮ ਦੇ ਦਿਓ ਅਤੇ ਤੂੰ ਜੀ ਕਹਿੰਦਾ ਪੁੱਤਰ ਗਿਆ ਛੁਰੀ ਕੱਢ ਕੇ ਲਿਆਂਦਾ ਮਸ਼ੀਨ ਲੱਗ ਗਈ ਕਹਿੰਦੀ ਚਿੱਠੀ ਕਰ ਇੱਥੇ ਪੱਥਰ ਤੱਕ ਚਿੱਠੀ ਕਰਨ ਲੱਗ ਗਈ ਅਤੇ ਫਿਰ ਕਹਿੰਦਾ ਮਹਾਰਾਜ ਮੇਰਾ ਕਾਫਲਾ ਦੂਰ ਚਲੇ ਜਾਵੇਗਾ ਮੈਂ ਰਾਵਣ ਮੈਨੂੰ ਨਾਮ ਦੇ ਦਿਓ ਵੀਹ ਸਾਲ ਜੀ ਕਹਿੰਦੇ ਤਿਆਰੀ ਕਰ ਦਿਓ ਤਿਆਰੀ ਕਰਦੇ ਕਹਿੰਦੇ ਤੈਨੂੰ ਨਾਮ ਲੈਣਾ ਕਹਿੰਦਾ ਕਾਹਦੀ ਤਿਆਰੀ ਹੈ ਵੀਹ ਸਾਲ ਜੀ ਕਹਿੰਦੇ ਸ਼ੁਰੂ ਤਿੱਖੀ ਕਰਦੇ ਹਾਂ ਤੇਰਾ ਸਿਰ ਵੱਢ ਕੇ ਇੱਕ ਪਾਸੇ ਪਾਵਾਂਗੇ ਇੱਕ ਪਾਸੇ ਨਾਮ ਪਾਵਾਂਗੇ ਤੋਲ ਕੇ ਦੇਵਾਂਗੇ ਉਹ ਇਹਦਾ ਤਾਂ ਕੰਮਣ ਲੱਗ ਗਿਆ ਸਿਰ ਤਾਂ ਮੀਟਰ ਮਾਰੀ ਹੋਈ ਐਂ ਨਹੀਂ ਅਸੀਂ ਫਿਰ ਵੀਹ ਸਾਲ ਜੀ ਟਾਂਗੇ ਟੂਗੇ ਠੀਕ ਕਰਨ ਲੱਗੇ ਜੇ ਚੱਕਰ ਪਰਨਾ ਉੱਡ ਗਿਆ ਮੈਂ ਲੱਗੇ ਬਸ ਕਰ ਕਮਾਲੀ ਉਹਦਾ ਉੱਡ ਗਿਆ ਔਰ ਇਸ ਤਰ੍ਹਾਂ ਜਿਹੜਾ ਸਾਰ ਖਾਲੀ ਹੋ ਗਿਆ ਸਰ ਫਿਰ ਆਇਆ ਉਹ ਮਜਨੂ ਠੀਕ ਕਹਿੰਦਾ ਲਿਆ ਕਹਿੰਦਾ ਪਹਿਲਾਂ ਹੁਕਮ ਸੁਣ ਲਾ ਸੁਣਾ ਕਹਿੰਦਾ ਕਹਿੰਦਾ ਉਹਨੇ ਮੈਂ ਕਿਹਾ ਕਲੇਜੀ ਦਾ ਮਾਸ ਮੰਗਿਆ ਕਹਿੰਦਾ ਸਾਰਾ ਸਰੀਰ ਵੱਢ ਲਾ ਸਾਰਾ ਹੀ ਵੱਢ ਲਾ ਕਹਿੰਦਾ ਜਦ ਫਿਰ ਕਸਵੱਟੀ ਲੈ ਗਿਆ ਫਿਰ ਉਹ ਸਾਰਾ ਸ਼ਹਿਰ ਬਰਮ ਗਿਆ ਨਹੀਂ ਆਉਂਦਾ ਸੀ ਡੋਂਡੀ ਫੇਰੀ ਇੱਕ ਬਰਮ ਗਿਆਨੀ ਮੰਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਬਰਮ ਗਿਆਨੀ ਦਾ ਨਾਮ ਨਹੀਂ ਲੈਂਦਾ ਦੋ ਤਿੰਨ ਦਿਨ ਹੋ ਗਏ ਡੋਂਡੀ ਪੁੱਟੀ ਗਈ ਫਿਰ ਇੱਕ ਬਰਮ ਗਿਆਨੀ ਸੀ ਅਸਲੀ ਮਹਿਲਾਂ ਦੇ ਵਿੱਚ ਉਹਨੇ ਸੁਣਿਆ ਉਹਨੇ ਕਿਹਾ ਵੀ ਰਾਜਾ ਪਰਜਾ ਪਾਲ ਕਾ ਚੰਗਾ ਹੈ ਜੇ ਸਰੀਰ ਕਿਸੇ ਲੇਖੇ ਲੱਗ ਜਾਏਗਾ ਚੰਗਾ ਹੀ ਹੈ ਚੰਗਾ ਹੀ ਹੈ ਬਰਮ ਗਿਆਨੀ ਸਰੀਰ ਨੂੰ ਲੇਖੇ ਲਾਉਂਦਾ ਗੁਰਸਿੱਖ ਵੀ ਸਰੀਰਾਂ ਨੂੰ ਲੇਖੇ ਲਾਉਂਦੇ ਨੇ ਇਸ ਤਰ੍ਹਾਂ ਦੇ ਨਾਲ ਤੇ ਆ ਗਿਆ ਉਹ ਨਮਸਕਾਰ ਕਰੀ ਕਹਿਣ ਲੱਗੇ ਤੂੰ ਬਰਮ ਗਿਆਨੀ ਹੈ ਕਹਿੰਦੇ ਨਹੀਂ ਮਹਾਰਾਜ ਬਰਮ ਗਿਆਨੀ ਤਾਂ ਨਹੀਂ ਹਾਂ ਪਰ ਜੇ ਰਾਜਾ ਵਿਚਾਰਾ ਰਾਜੀ ਹੋ ਜਾਵੇ ਤੂੰ ਵੀ ਮਰੀ ਜਾਣਾ ਮੇਰੇ ਸਰੀਰ ਦਾ ਤੇਲ ਕੱਢ ਕੇ ਇਸ ਤੇ ਲਾ ਲਓ ਰਾਜੇ ਨੂੰ ਮਹਾਰਾਜ ਕਹਿੰਦੇ ਹਲਕਾ ਨਹੀਂ ਕਰ ਪਾਈ ਇੱਥੇ ਘੜਾਉਂਦੇ ਕੱਢ ਲਾ ਨਹੀਂ ਗੱਲ ਸਾਰਾ ਕਰ ਦਿੰਦੇ ਨਾ ਹੇਠਾਂ ਬੈਠੇ ਨੇ ਉੱਤੇ ਮੱਤ ਰੱਖਿਆ ਹੁੰਦਾ ਪਾਣੀ ਦਾ ਉਹ ਖੋਲ ਦਿੰਦੇ ਨੀਰ ਕੱਢ ਦਿੰਦੇ ਨੇ ਕੁਛ ਪਾਈ ਜਾਂਦੇ ਨੇ ਉਹਦੇ ਸਿਰ 'ਚ ਪਈ ਜਾਂਦਾ ਹੁੰਦਾ ਤੇ ਕੁੱਤਾ ਇੱਕ ਨੀਂ ਪਹਿਲੇ ਗਿਆ ਰਾਜੇ ਨੂੰ ਲੈ ਕੇ ਰਾਜਾ ਆ ਗਿਆ ਜਿਹੜਾ ਉਚਲਾ ਕਢਾਉਂਦਾ ਸੀ ਉਸ ਦੇ ਉੱਤੇ ਉਸ ਬਰਮ ਗਿਆਨੀ ਨੂੰ ਬਹਾਰਿਆ ਉਹ ਜਿਹੜਾ ਰਾਜਾ ਸੀ ਉਸ ਦੇ ਥੱਲੇ ਬਹਾਰਿਆ ਮੱਠ ਫਾੜ ਦਿੱਤਾ ਪਾਣੀ ਦਾ ਕਹਿੰਦੇ ਨੀਂ ਕੱਢ ਦੋ ਵਿੱਚੋਂ ਉਹ ਬਰਮ ਗਿਆਨੀ ਦੇ ਸਰੀਰ ਨੂੰ ਪਾਣੀ ਲੱਗ ਲੱਗ ਕੇ ਕੋੜੀ ਰਾਜੇ ਦੇ ਸਰੀਰ ਨੂੰ ਲੱਗਣਾ ਸ਼ੁਰੂ ਹੋਇਆ ਕੰਚਨ ਵਰਗਾ ਸਰੀਰ ਹੋ ਗਿਆ ਰਾਜਾ ਤੇ ਨਾਨਕ ਦੇਵ ਮਹਾਰਾਜ ਕਹਿੰਦੇ ਆ ਭਾਈ ਬਰਮ ਗਿਆਨੀ ਆਹਦੇ ਵਰਮ ਗਿਆਨੀ। ਔਰ ਇਸ ਤਰ੍ਹਾਂ ਨਾਲ ਦੱਸਿਆ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ, ਉਦਣ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਅਵਦੇਸ਼ ਕੀ ਹੈ ਗੁਰੂ ਦਾ? ਪੰਜ ਪਹਿਲਾਂ ਕਲਗੀ ਤਾਈ ਮਹਾਰਾਜ ਜੀ ਨੇ ਅੰਮ੍ਰਿਤ ਪਿਆਰ ਕਰਿਆ ਖੰਡੇਰਾ, ਤੇ ਪੰਜਾਂ ਪਿਆਰਿਆਂ ਨੂੰ ਸਿਰ ਲੈ ਕੇ ਦਿੱਤਾ। ਪਹਿਲਾ ਮੁਖੀ ਪਾਈ ਜਾਸ ਨਹੀਂ ਸੀ ਤਾਂ ਸਾਡੀ ਸੰਪਰਦਾ ਦਾ ਮੁਖੀ ਹੋਇਆ। ਇਸ ਤਰ੍ਹਾਂ ਦੇ ਨਾਲ ਤੇ ਫਿਰ ਜਿਹੜਾ ਵਿਦੇਸ਼ ਕਲਗੀ ਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਕਰਿਆ ਮੰਤਰ ਵਾਹਿਗੁਰੂ ਵਾਲ ਮੂਲ ਮੰਤਰ, ਹੋਰ ਜ਼ਿਆਦਾ ਮਰਜਾਵਾ ਸੀ ਸਾਰੀ ਪੰਜ ਪਕਾਰ। ਉਹੀ ਜਿਹੜਾ ਵਿਦੇਸ਼ ਗੁਰੂ ਦਾ ਫਿਰ ਪੰਜ ਪਿਆਰਿਆਂ ਨੇ ਅੱਗੇ ਸ਼ੁਰੂ ਕਰਤਾ ਸੰਗਤਾਂ ਨੂੰ ਦੇਣਾ। ਭਾਈ ਜਿਆਸ ਮੁਖੀ ਸੀ ਉਹੀ ਨਮਸਕਾਰ ਲੈਂਦੇ ਸੀ। ਕਲਗੀ ਧਰ ਮਹਾਰਾਜ ਨੇ ਸਿਰਫ ਪੰਜਾਂ ਪਿਆਰਿਆਂ ਨੂੰ ਨਮਸਕਾਰ ਵੱਧ ਨਹੀਂ ਸਿਖਾਇਆ। ਫਿਰ ਭਾਈ ਜਿਆਸ ਦੀ ਡਿਊਟੀ ਲਾਈ ਸੀ ਕਿ ਤੁਸੀਂ ਸਿਖਾਉਣਾ ਨੂੰ ਕਰਨਾ, ਗਿਆਨ ਵਿਗਿਆਨ ਦਾ ਵਿਦੇਸ਼ ਵੀ ਖਾਲਸੇ ਨੂੰ ਤੁਸੀਂ ਵੀ ਕਰਨਾ। ਚਾਰ ਧਿਆਨ ਨੇ ਸੂਰਜ ਪ੍ਰਤਾਪ ਦੇ ਭਾਈ ਜਿਆਸ ਸਿੰਘ ਦੇ ਗ੍ਰਾਂਥ ਦੇ ਨੇ, ਉਹ ਮਹਾਂਕਥਾ ਕੋਈ ਕਰ ਸਕਦਾ ਨਾ ਸਮਝ ਸਕਦਾ, ਇਹ ਭਿੰਡਰਾਂ ਵਾਲੇ ਕਰਦੇ ਨੇ ਤੇ ਇਹਨਾਂ ਦਾ ਹੈ ਨਾ ਮਾਹਰ ਨੇ ਇਹ ਕਥਾ ਕਰਨ ਦੇ ਵਿੱਚ। ਇਹਨਾਂ ਜਿਹੜੇ ਮੁਖੀ ਹੋਏ ਨੇ ਉਹ ਵੀ ਬਰਮ ਗਿਆਨੀ ਹੋਏ ਆ। ਇਸ ਤਰ੍ਹਾਂ ਦੇ ਨਾਲ ਅਵਦੇਸ਼ ਗੁਰੂ ਦਾ ਕੀ ਹੈ? ਵਾਹਿਗੁਰੂ ਮੰਤਰ ਇੱਕ ਮੂਲ ਮੰਤਰ ਹੈ, ਬਾਕੀ ਬਾਣੀ ਸਾਰੀ ਮੰਤਰ ਦੀ ਹੁੰਦੀ ਹੈ। ਫਿਰ ਉਹ ਵਿਆਸ ਕਰਦਾ, ਇਹ ਵਿਆਸ ਕਰਨਾ ਇੱਕ ਵਸਤੂ ਨੂੰ ਵਾਰ ਵਾਰ ਯਾਦ ਕਰਨਾ, ਰਟਨ ਵੀ ਨਹੀਂ ਕਹਿੰਦੇ ਚਿੰਤਨ। ਉਹ ਕਿਸੇ ਨੂੰ ਸੁਣਾਉਂਦਾ ਨਹੀਂ ਹੁੰਦਾ ਜਿਹੜਾ ਅੰਦਰ ਚਿੰਤਨ ਕਰਦਾ ਹੁੰਦਾ। ਕਰਦਾ ਸੀ ਵੈ ਜਿਹਦੇ ਨਾਲ ਪਿਆਰ ਹੋਵੇ, ਜੇ ਤਾਂ ਆਪਣਾ ਨਾਮ ਨਾਲ ਪਿਆਰ ਹੈ ਤਾਂ ਆਪਾਂ ਨਾਮ ਦਾ ਚਿੰਤਨ ਕਰਾਂਗੇ, ਵਿਹਾਰ ਕਰਦੇ ਵੀ ਚਿੰਤਨ ਕਰੀ ਜਾਵਾਂਗੇ। ਜੇ ਪਦਾਰਥ ਨਾਲ ਪਿਆਰ ਹੈ ਤਾਂ ਵਾਹਿਗੁਰੂ ਮੰਤਰ ਛੱਡ ਦਾਂਗੇ, ਪਦਾਰਥਾਂ ਦਾ ਚਿੰਤਨ ਕਰਨਾ ਸ਼ੁਰੂ ਕਰ ਦਿਆਂ, ਪਦਾਰਥਾਂ ਨੇ ਕੋਈ ਸਾਰ ਨਹੀਂ। ਜੇ ਵਾਹਿਗੁਰੂ ਦਾ ਚਿੰਤਨ ਕਰਾਂਗੇ ਨਾ ਵਿਹਾਰ ਵੀ ਸਕਦੇ ਨਾ ਪਰਮਾਤਮਾ ਨੂੰ ਛੱਡ। ਅਵਦੇਸ਼ ਗੁਰੂ ਹਰ ਜਪ ਜਪਦਾ, ਅਵਦੇਸ਼ ਗੁਰੂ ਹਰ ਜਪ ਜਪਦਾ, ਫਿਰ ਜਦ ਇਹ ਵਿਆਸ ਕਰੇਗਾ ਸਭ ਕਿਲਖ ਦੋਖ ਪਾਪ ਲਏਗਾ। ਜਦ ਇਹ ਨਾਮ ਦਾ ਅਭਿਆਸ ਕਰ ਲੈਣਾ ਉਲਟਾ ਕਰਨੇ ਤਿੰਨ ਦੋਖ ਨੇ, ਤਿੰਨ ਕਾਪਤ ਨੇ, ਤਿੰਨ ਕੰਧਾਂ ਨੇ ਕਹਿੰਦੇ। ਤੇ ਫਿਰ ਉਹ ਨਾਮ ਤਾਂ ਹੋਊਗਾ ਉਹਨੂੰ, ਇੱਕ ਤਾਂ ਕਹਿੰਦੇ ਮਲ ਦੋਸ਼ ਹੈ, ਇੱਕ ਕਹਿੰਦੇ ਵਿਖੇਵ ਦੋਸ਼ ਹੈ, ਇੱਕ ਫਿਰ ਵਰਣ ਦੋਸ਼ ਹੈ। ਕਹਿੰਦੇ ਪੜ੍ਹੇ ਲਿਖੇ ਤਾਂ ਸਮਝ ਲੈਣਗੇ ਜਿਹੜੇ ਪੜ੍ਹੇ ਹੋਣੇ ਗ੍ਰੰਥ। ਔਰ ਇਸ ਤਰ੍ਹਾਂ ਦੇ ਮਲ ਦੋਸ਼ ਕੀ ਹੈ? ਦੋਸ਼ ਹੁੰਦਾ ਮਨ ਦੇ ਵਿੱਚ। ਗੁਰੂ ਸਾਹਿਬ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ ਸਰੀਰ ਜੀ ਹੋਰ ਮੈਲ, ਜਿਹੜਾ ਮਨ ਹੈ ਨਾ ਆਪਣਾ ਇਹਦੀ ਮੈਲ ਹੋਰ ਹੈ। ਹੁਣ ਆਪਾਂ ਨੂੰ ਤਾਂ ਪਤਾ ਨਹੀਂ ਸਰੀਰ ਦੀ ਮੈਲ ਕਿਹੜੀ ਲੱਗੀ ਹੋਈ ਹੈ, ਮਾੜੇ ਫਿਰਨੇ ਜ਼ਿਆਦਾ ਮਾੜੇ ਫਿਰਨੇ ਕਰਦਾ ਸਮਝੋ ਮੈਲਾ ਹੁੰਦਾ, ਜਿੰਨੇ ਮਾੜੇ ਕਰੀਏ ਜ਼ਿਆਦਾ ਮੈਲਾ ਹੋ ਗਿਆ, ਇੰਨਾ ਹੋ ਜੂ ਫਿਰ ਇੰਨਾ ਹੋ ਜੂ, ਇਹਦੇ ਵਿੱਚ ਸਸਤੀ ਨਹੀਂ ਰਹਿਣੀ, ਫਿਰ ਚੰਗੀ ਸੋਚ ਨਹੀਂ ਰਹਿਣੀ ਇਹਦੇ ਵਿੱਚ, ਬਸ ਇੰਨਾ ਹੋ ਜੂ। ਕਹਿੰਦੇ ਮਲ ਦੋਸ਼ ਦੂਰ ਹੁੰਦਾ, ਜਿੰਨਾ ਚਿਰ ਮਲ ਦੋਸ਼ ਆ ਦੇ ਅੰਦਰ ਇਹ ਭਜਨ ਨਾਲ ਨਹੀਂ ਲੱਗਦਾ। ਦੇਖ ਲਓ ਕੋਈ ਪ੍ਰੇਮੀ ਗੱਲਾਂ ਕਰਦਾ ਕਹਿੰਦਾ ਮੇਰਾ ਬਾਣੀ ਦਾ ਮਨ ਨਹੀਂ ਲੱਗਦਾ, ਮੈਂ ਤਾਂ ਬਾਣੀ ਪੜ੍ਹ ਰਿਹਾ, ਮਨ ਕਹਿੰਦਾ ਬਸ ਬਾਜ਼ਾਰਾਂ 'ਚ ਜਿਹੜੇ ਜਿੰਦਾ ਹੁੰਦਾ ਮੈਲਾ ਮੈਲਾ ਨਾਲ ਇਹਦੀ ਜੁਗਤੀ ਨਹੀਂ ਹੋਈ, ਕਿਵੇਂ ਕਰਨਾ ਬਾਣੀ ਦਾ ਪਾਠ? ਤੈਨੂੰ ਪਤਾ ਨਹੀਂ ਨਾ ਵੀ ਤੇਜ ਹੀ ਹੁੰਦਾ, ਆਪਾਂ ਨੂੰ ਤੇਜਾ ਪਤਾ ਹੀ ਨਹੀਂ। ਹਾਂ ਕੋਈ ਮਹਾਤਮਾ ਆਪਾਂ ਨੂੰ ਜਾਂ ਗੁਰਬਾਣੀ ਦੁਆਰਾ ਤੇਜ ਹੁੰਦਾ ਕਿਸੇ ਚੀਜ਼ ਨੂੰ ਦੇਖਣਾ, ਨਹੀਂ ਬਾਜ਼ਾਰ 'ਚ ਜਾ ਕੇ ਵੀ ਕੁਛ ਦੇਖ ਲਿਆ ਹੁੰਦਾ ਨਾ, ਬਾਜ਼ਾਰ 'ਚ ਦੇਖਦਾ ਨਾ ਜਾ ਕੇ, ਦੇਖਦਾ ਉਹ ਚੀਜ਼ ਹੈ ਜਿਹੜੀ ਇਹਨੂੰ ਚੰਗੀ ਲੱਗਦੀ ਹੋਵੇ, ਨਹੀਂ ਦੇਖਦਾ ਹੀ ਨਹੀਂ, ਚਾਹੇ ਕੋਈ ਖੜੀ ਹੋਵੇ ਕਦੇ ਨਹੀਂ ਦੇਖਦਾ। ਆ ਉਸ ਤਰ੍ਹਾਂ ਦੱਸਿਆ ਮਨ ਦੋਸ਼ ਆ ਜਿਹੜਾ ਭਜਨ ਨਾਲ ਨਹੀਂ ਲੱਗਦਾ, ਨਾ ਬਾਣੀ ਨਾਲ ਲੱਗੇ, ਉੱਤੇ ਰੱਖ ਕੇ ਜਾਣਾ ਇਹਨੇ ਤੁਸੀਂ। ਫਿਰ ਲੱਗ ਰਹੇ ਮਲ ਦੋਸ਼ ਕਿਵੇਂ ਦੂਰ ਹੁੰਦਾ? ਨਿਸ਼ਚਿਤ ਸੇਵਾ ਕਰੇ, ਇੱਛਾ ਨਾ ਰੱਖੇ ਕੋਈ, ਨਿਸ਼ਚਿਤ ਰੱਖ ਕੇ ਸੇਵਾ ਕਰੂਗਾ ਨਾ ਫਿਰ ਮਨ ਨਹੀਂ ਸਾਫ ਹੋਣਾ, ਇਹਨੂੰ ਵਡਿਆਈ ਜੀ ਮਿਲਦੀ ਗਈ, ਬੜਾ ਸੇਵਾਦਾਰ ਹੋ ਜੂਗਾ, ਮੇਰੇ ਮੇਰੇ ਫਿਰਦਾ ਨਹੀਂ ਮਿਲੇ ਗੁਰੂ ਸਾਹਿਬ ਹੋਣਗੇ ਗੁਰਬਾਣੀ ਦੇ ਵਿੱਚ। ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰਤੀ ਆ ਗਿਆ ਮਨ ਮੈਂ ਸ਼ਹਿਰ, ਮਨ ਵੇਚੋ ਸਤਿਗੁਰ ਕੇ ਪਾਲ ਤੇ ਸੇਵਕ ਕੇ ਕਾਰ, ਸੇਵਾ ਕਰਤ ਹੋਏ ਨਹਿ ਕੰਮ ਵਾਸ਼ਨ ਸੇ ਰਹਿ ਜਿਸ ਕੋ ਹੋ ਤੋ ਪ੍ਰਾਪਤ ਸਨ। ਬੋਲੋ ਸੇਵਾ ਕਰਕੇ ਬਾਈਕ ਨਹੀਂ ਕੋਈ ਵਿਆਸ ਕਰੇ ਨਹੀਂ ਸੇਵਾ ਹੀ ਕਰੂ। ਬੋਲੋ ਉਹਨਾਂ ਦੀ ਸੰਪਰਦਾ ਭੂਵੇ ਧਰਮ ਕੋ ਜਿਹੜੇ ਅਸਥਾਨ ਨੇ ਗੁਰੂ ਦੇ, ਇਸ ਤਰ੍ਹਾਂ ਉਹਨਾਂ ਨੇ ਉੱਤੇ ਝੰਡੇ ਲਾ ਰਹੇ ਨੇ, ਉਹਨਾਂ ਕਿਵੇਂ ਸੋਨਾ ਚਮਕਦਾ ਉੱਤੇ, ਉਹਦਾ ਮਤਲਬ ਕੀ ਨਿਕਲੀ ਹੋਈ ਨਿਸ਼ਾਨੀਆਂ ਹੀ ਕਿਵੇਂ? ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਸ਼ਿਵਰਾ ਸੇ ਮਨ ਦੋਸ਼ ਦੂਰ ਹੁੰਦਾ, ਫਿਰ ਮਨ ਫੁਰਨੀ ਨੂੰ ਕਰਦਾ, ਫਿਰ ਭਜਨ ਕਰਨ ਨੂੰ ਪੈਂਦਾ, ਨਾਲੇ ਫੁਰਨੇ ਸ਼ਿਵਰਾ ਤੋਂ ਦੂਰ, ਫਿਰ ਇਹ ਭਜਨ ਕਰਨਾ ਸ਼ੁਰੂ ਕਰਦਾ, ਫਿਰ ਇਹ ਫਿਰ ਲੱਗਦਾ ਨੀ ਨਾਲ ਭਜਨ ਦੇ, ਉਹ ਮਕਸ਼ੂਟਾ ਚੰਚਲਾ ਹਿਲਦਾ ਰਹਿੰਦਾ, ਇਹ ਆਸ ਕਰਦੇ ਨਾ ਕਰਦੇ, ਫਿਰ ਇਸਦਾ ਮਨ ਟਿਕਣਾ ਸ਼ੁਰੂ ਹੋ ਗਏ, ਫਿਰ ਅਵਾਰਨਾ ਅੱਗੇ ਅਵਾਰਨਾ ਕਹਿੰਦੇ ਨੇ ਭੁਲੇਖੇ ਨੂੰ, ਹੁਣ ਆਪਾਂ ਨੂੰ ਭੁਲੇਖਾ ਵੀ ਖਣੀ ਹੈ, ਆਤਮਾ ਖਣੀ ਹੈ, ਆਦਮੀ ਹੈ ਖਣੀ ਹੈ, ਕੋਈ ਵੱਡਾ ਅਹੁਦੇਦਾਰ ਹੈ, ਇਹੋ ਜਿਹੇ ਭੁਲੇਖੇ ਕਹਿ ਰਹੇ ਨੇ, ਇਹ ਨੀ ਪਤਾ ਵੀ ਮੈਂ ਕੌਣ, ਇਹਨੂੰ ਭੁਲੇਖਾ ਦਾ ਇਹਨੂੰ ਗਿਆਨ ਵੀ ਕਹਿ ਰਹੀਆਂ ਨੇ, ਇਸਨੂੰ ਭੁਲੇਖਾ ਵੀ ਹੁੰਦਾ, ਮਰਕ ਚਾਹੁੰਦੇ ਨੇ ਵਿੱਚ ਰੱਸੀ ਪਈ ਹੋਵੇ, ਰੱਸੀ ਰੱਸੀ ਨੂੰ ਬਾਲਾ ਜਾਂਦੇ ਨੇ, ਜਿਹਨੂੰ ਸੱਪ ਹੁੰਦਾ, ਹੁਣ ਇਹ ਨਾ ਤਾਂ ਪੂਰਾ ਚੱਲਣਾ ਨਾ ਪੂਰਾ ਨੇੜਾ, ਜਿਹੜਾ ਪੂਰਾ ਨੇੜਾ ਹੋਵੇ ਤਾਂ ਰੱਸੀ ਜੀ ਨਹੀਂ, ਜੇ ਪੂਰਾ ਚੱਲਣਾ ਹੋਵੇ ਤਾਂ ਰੱਸੀ ਦਾ ਗਿਆਨ ਹੋਵੇਗਾ, ਇਹ ਤਾਂ ਰੱਸੀ ਹੈ, ਉਹ ਮਰਕ ਚਾਹੁੰਦੇ ਨੇ ਵਿੱਚ ਸੱਪ ਵਾਸਣ ਲੱਗ ਜਾਂਦਾ, ਸੱਪ ਤਾਂ ਹੈ ਨੀ, ਇਹਨੂੰ ਵਾਰਨ ਕਹਿੰਦੇ ਨੇ ਅਵਾਰਨ, ਅਤੇ ਜਿਹੜੇ ਡਰਨ ਲੱਗ ਜਾਂਦਾ ਕੰਮੇ ਲੱਗ ਜਾਂਦਾ, ਦੇਖ ਹਾਲਾਂਕਿ ਰੱਸੀ ਹੈ ਨਾ ਵਿਹ ਹੈ, ਨਾ ਉਹਨੇ ਡੰਗ ਮਾਰਨੇ, ਨਾ ਵਿਹ ਚੜ੍ਹਨੇ, ਨਾ ਇਹਨੇ ਮਰਨਾ, ਇਹ ਆਪਾਂ ਨੂੰ ਭੁਲੇਖਾ ਪਿਆ ਹੋਣਾ ਸੀ ਵੀ ਕੀ ਹੈ ਕਿ ਉਹ ਗੱਲ, ਫਿਰ ਇਸ ਤਰ੍ਹਾਂ ਦੇ ਨਾਲ ਅਭਿਆਸ ਕਰੇਗਾ ਮਨ ਟਿਕ ਜਾਵੇਗਾ, ਅਵਰਨ ਦੋਸ਼ ਹੈ ਜਿਹੜਾ ਇਸ ਨੂੰ ਕੋਈ ਹੋਰ ਦੂਰ ਕਰੇਗਾ, ਹੋਰ ਆਪ ਨਹੀਂ ਕਰ ਸਕਦਾ, ਹਾਂ ਇਹਦਾ ਮਨ ਕਾਬਰ ਹੋ ਕੇ ਇਹ ਸਮਾਧੀ ਦਾ ਜ਼ਰੂਰ ਲਾਉਣ ਲੱਗ ਜਾਊਗਾ, ਹਰ ਭੁਲੇਖਾ ਨਹੀਂ ਦੇਵੇਗਾ, ਹਾਂ ਦੱਸਿਆ ਵੀ ਅਵਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲੇ ਵਿੱਚ ਦੋਖ ਪਾਪ ਲੈ ਜਾ ਸਾਫ਼ ਹੋ ਜੂਗਾ, ਫਿਰ ਦੱਸਿਆ ਚੜ੍ਹੇ ਦੇਸ਼ ਗੁਰਬਾਣੀ ਨਾਲ ਹੈ ਕਿ ਆਪਾਂ ਨੂੰ ਪਤਾ ਜੀ ਵੀ ਵਿਆਸ ਕਿਵੇਂ ਕਰੀ ਜਾਂਦਾ, ਕਦ ਕਰਨਾ ਗੁਰੂ ਸਾਹਿਬ ਜੀ ਆਪਾਂ ਨੂੰ ਲੱਗਦਾ ਨਾ, ਕਹਿੰਦੇ ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਾਂ ਨਾਮ ਦਾ ਅਭਿਆਸ ਕਰਿਆ ਕਰ, ਆਪਾਂ ਬਾਣੀ ਬਣ ਲੈ ਜਾਂਦੇ, ਮੈਂ ਵਿਆਸ ਤਾਂ ਛੱਡ ਗਿਆ ਆਪਾਂ ਉਹਦਾ ਬੈਠੀ ਬਣੀ ਆ ਗਈ, ਇਹ ਚੜ੍ਹੇ ਦੇਸ਼ ਗੁਰਬਾਣੀ ਨਾਲ ਦਿਨ ਚੜ੍ਹੇ ਬਾਣੀ ਕੰਠ ਹੈ ਜਾਂ ਗੁਟਕੇ ਤੋਂ ਬਣੇ, ਫਿਰ ਅੱਗੇ ਕੀ ਕਹਿੰਦੇ ਨੇ ਗੁਰੂ ਸਾਹਿਬ ਜੀ, ਬਹਿੰਦਿਆਂ ਉੱਠਦਿਆਂ ਹਰ ਨਾਮ ਪਿਆਰੇ, ਹਜ਼ੂਰੀਆਂ ਨੇ ਕਦੇ ਅਖਬਾਰ ਨਾ ਪੜ੍ਹੇ, ਅਗਲੇ ਕਿੰਨੇ ਗੱਡਿਆਂ ਦੇ ਗੱਡੇ ਕੀ ਤੁਸੀਂ ਗੁਰਦੁਆਰੇ ਮੱਥਾ ਟੇਕ ਲਿਆ ਕਰੋ, ਗੋਲਕ ਦੇ ਪਾ ਲਿਆ ਕਰੋ, ਭਲਾ ਤਾਂ ਹੋਵੇ ਉਹ ਤੁਹਾਨੂੰ ਕੀ ਉਹ ਸਾਰਦਾ ਕੁਛ ਬਾਹਰ, ਨਹੀਂ ਹੈ ਵੀ ਫਲਾਨਾ ਮਰ ਗਿਆ, ਧਮਕਾ ਮਰ ਗਿਆ, ਹੋ ਗਿਆ ਮਾਹੌਲ ਗਿਆ, ਕਹਿੰਦੇ ਵੀ ਤੁਸੀਂ ਆਪਣਾ ਮਨੁੱਖਾ ਲੈ ਵੀ ਨਹੀਂ ਹੈ, ਔਰ ਇਸ ਤਰ੍ਹਾਂ ਦੇ ਚੜ੍ਹੇ ਵਿਸ਼ ਗੁਰਬਾਣੀ ਦਾ ਆਵੇ, ਬਹਿਲਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹੈ, ਅੱਜ ਤੂੰ ਆ ਗਈ ਸਾਸ ਗ੍ਰਾਸ ਵੀ ਹੋਈ ਹੈ, ਜੇ ਦੱਸਣ ਸਾਸ ਸਾਸ ਸਿਮਰੋ ਗੋਬਿੰਦ ਮਾਨਾਂਤਰ ਕੀ ਉਤਰਾ ਚਿੰਦ, ਜਾਂ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਜੀ ਦਾ ਮਿਲਾਪ ਹੋਇਆ, ਉਸ ਨੇ ਵੀ ਫਿਰ ਪਹਿਲੀ ਵਸਤਾ ਯਾਰ ਕਰੀਆ, ਮੇਰੀ ਕਬੀਰ ਮੇਰੀ ਸਿਮਰਨ ਰਸਨਾ ਪ੍ਰਵਾਨ, ਔਰ ਇਸ ਤਰ੍ਹਾਂ ਨਾਲ ਪੜੋ ਪ੍ਰੇਮ ਦੇ ਨਾਲ ਦੱਸਿਆ ਸਿੱਖ ਵਰਤੀ ਕਹਿੰਦੇ ਨੇ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ, ਉਹ ਸਿੱਖ ਜਿਹੜਾ ਸਾਸ ਗ੍ਰਾਸ ਭਜਨ ਕਰਦਾ, ਦੂਆ ਨੀ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਇਆ, ਪਹਿਲੇ ਜਿਹਦੇ ਤੇ ਗੁਰੂ ਖੁਸ਼ ਹੋ ਗਿਆ ਫਿਰ ਸ਼ੌਰ ਘੱਟ ਦੇਵੇਗਾ, ਜੋ ਦਿਆਲ ਹੋਏ ਮੇਰਾ ਸਵਾਮੀ ਕਿਸ ਗੁਰ ਸਿੱਖ ਗੁਰੂ ਉਹ ਸਿੱਖ ਨੂੰ ਗੁਰੂ उपदेश सुनावे। उपदेश का पहला भी करा है, सिमरन का पहला भी करता है, ये हम तेरा उपदेश सुना गुरु। ये भी कोई हैगा आपका पदार्थ ने मगर भजे फिर जरा आप पता ही नहीं है। हाँ जो व्यास कर देगा गुरबाणी आपको बनाऊंगी सब गला गुरबाणी कहीं ख्याल ही नहीं कर दे है तो सारा कुछ गुरबाणी दसेंगे इतों ही सारा कुछ प्राप्त कर देंगे। गुरसिख भी महात्मा भी सारे जो हैं सारे इतों ही वस्तु मिलती है सारी। तुम गुरु सिख गुरु वो सिख न गुरु उपदेश सुनावे फिर भुलेखा जरूर करूंगा गुरु। आप भुलेखा दे रहा जरा ब्रह्म ज्ञानी सिखा वह भुलेखा चक देना गुरु। उस अपने शरीर का फिर ज्ञान हों जीव एकता एक बोधक बचन ने हम आप जीव लेंगे आप कह भी अभी आत्मा जी उसका जीव हाँ अभी तो अभी फलाना है कि कम कर रहे हैं साढ़ा काम है असं नौकर इस तरह की हुकूमत अभी भी गल कर रहे बार बार जीव में एक करना करेगा कौन गुरु आत्मदर्शी करेगा वह सारे मतों के गुरु होंगे साढ़े गुरु साहब ने दस रहे हैं प्रकाश है सब तद ही लाभ होगा जो बचन मिलेगा कहते लख वस गुरु के नाल फ्री जाओ जो तुम नहीं गुरु का वचन मिलोगे पैसे फ्री जाओ गुरु नहीं फ्री चाहे तुम एक दिन च वस्तु प्राप्त कर लो। अकबीर साहब जी ने एक ही तेरा ही मिलाप है रामानंद जी का स्नान कर मूहे बह गई कहना जो लगे जरा फाइडी वह तेरा कार्य रात होगा कमरे में बैठ के पै गया तो जो वर्ग ज्ञानी होंगे उन्हें बोलना सुनना देखना अपने वर्गा नहीं होंगे। गुरु साहब ने कहा जेता बोलन चेता ज्ञान जेता सुनना चेता ना जेता पेकर चेता ध्यान अब तक उन्हें फलाना बैठा वो भी मतलब तो फलाना नहीं होंगे पर उन्हें सब गौ हूँ सब गौ हूँ गुरु साहब तो अपन ज्ञान करता अपने मन क्यों नहीं करता। गुरु साहब अपना बाणी ही है बाणी अपन कहेंगे सब गोविंद सब गोविंद पूरा सारा कहीं भी गोविंद नहीं मन वाला शुद्ध मन हो ज्ञान होगा वरना होना ही नहीं। उन्होंने मन साफ कर लिया सिख ने जो गुरु ने हुक्म चला सारा मन साफ हो गया ब्रह्म जीव जी एकता एक बोधक वचन होंगे जब ठेका लगे आके रामानंद जी का उन्हें होता नहीं कुछ कह गया रामे के राम संभाल पाई और सौन का टाइम नहीं है सारे अपना वाहगुरु दे सारे वाहगुरु दे तो हिंदू बात है सारे कहें राम दिन तो हिंदू बात वैष्णव वाला कहें रामे के नहीं बच्चन इस समय कहीं तुम खड़े हो किया राम के राम संभाल सौन का टाइम नहीं तीन सुता क्या कहें उठ गए ना जब हर एक दिन सौ दिन होगा लंबे गए तो मैंने मिठा अगर कमर दे और मनुखा लोग लिया किसी ने उसे प्राप्त करना चाहिए और इस तरह जिस तो जाग हो मेरा सुन तुस गुर सिख गुरु उपदेश बना दे फिर वह जीवपना ला के आत्मा च बना गुरु सिख न प्रबंधा नहीं होगा फिर वही रास्ता दसी अगर गुरु साहब ने जन नानक धूड़ मंगे किस गुर सिख सिखता पा हाँ अपने कोई वह है हो गया ना जिरा भुलेखा दूर होया वो सारा आत्मा देख रहा हो भी कोई सिख जरूर आप हाँ हौली हौली आप अवस्था प्राप्त कर लेंगे कितने टाइम आए उन्होंने कभी चाहिए नहीं मिलने जन नानक धूर मंगे किस गुरु सिख की जो आप जफे तेरा बरा नाम जपा रहे मिले अपना गुरु कहने पर उसका वो जपा सकता जीरा भुलेखा जरूर जीरा आप ही भुलेखा वो जरूर की कर देगा आओ अब तो टाइम हो गया ड्यूटियां ना बुटी रही हैं काम ही शुरू करेंगे आओ गुरु सोते लोग उठ गए दिन पिछे भी बंद हो जाने आओ इस तरह ही हेरा पार लाद जुड़ेंगे फिर गुरु साहब जी का उतना मैं सुनेंगे तो फिर आपको अपने करा दे जाने और उतने ही देना Thank you.
Thank you.